CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
सतनाम श्री वाहेगुरु,
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 सतनाम श्री वाहेगुरु।
सतनाम श्री
सतनाम श्री वाहेगुरु साहिब जीओ, सतना श्री महला चौथा, इच्छा पूरक सब सुख दातार, जाके बस है काम तेना, सो ऐसा हर भाई है मेरे जीड़े, ता सब सुख पावे मेरे मना, इच्छा पूरक सर सुख दातार, जाके बस है काम तेना, सो ऐसा हर त्याई है मेरे जीड़े, ता सर सुख पावे मेरे मना, जप मन सतना सदा सतनाम, फलत पलत मुखी उजल होई है, नित त्याई है हर पुरख निरंजन, राव जय हर सिमन पया तै उपाध गत कीनी, बड़ पागी हर जपना, जन नानक को गुरे मत दीनी, जप हर भव जल तरना, जय हर सिमन पया तै उपाध गत कीनी, बड़ पागी हर जपना, जन नानक को गुरिये मत दीनी, जपार पव जल तरना। वाहिगुरु जी का खालसा, वाहिगुरु जी की फतेह। जुगो जुग अटल चवर शतर तख दे मालक, ज्ञान दे सागर लसानी विरसा पूर्ण सतगुरु, परम सन्मान योग सत्कार योग धन धन साहब श्री गुरु ग्रंथ साहिब जी महाराज दे अज दे अमृत वेले दे 83 राग दे अंदर साहिब श्री गुरु रामदास जी महाराज चौथी पातशाही दे मुखारबिन तों उचारण कीती इलाही बाणी दे फरमान। मेरे साहिब सतगुरु सच्चे पातशाह जी फरमादन के प्यारे ओ अकाल पुरख वाहे गुरु जो सारी सृष्टि दा करता है, आप ही ने आप साजियो, आप ही ने रचियो नाओ, दुई कुदरत साजिए कर आसन डिठो चाओ, ओ अकाल पुरख वाहे गुरु जो सारी इच्छावां पूरियां करता है, ओ अकाल पुरख वाहे गुरु जो सब नू खुराक पोशाक स्वास्थ दे रहा है, सतगुरु जी मन नू संबोधन कर दिन मना, उस परमेश्वर दा नाम जपया कर, सिमन करया कर, इच्छा पूर्क सब सुख दाता हर, तेन सारे सुखां दी प्राप्ति होगी। सतगुरु जी फरमांदे हन ते तेन सब तेरिया इच्छावां पूरियां करने वाला ओ अकाल पुरख वाहे गुरु, जो कि तेन जो तू मंगदा है जो मांगया ठाकर अपने ते सोई सोई देवै, सो इसलिए इच्छा पूर्क सब सुख दाता हर, जाके वसै काम तेना, सारे सृष्टि ओदे वस विच है, सो ऐसा हर त्याई है मेरे जीड़े, ऐ मना तू उस परमेश्वर नू सदा त्याया कर, जीव नू सतगुरु सच्चे पातशाह संबोधन कर दिन के सारे उस परमेश्वर नू सदा त्याना कर, ओदा सिमरन करया कर, तेन सारे सुखां दी प्राप्ति होगी। जप मन सतनाम सदा सतनाम, ऐ मेरे मना सदा ही सच्चे वाहेगुरु दा नाम जपया कर, और हालत पालत मुख उज्जल हुई है, लोक पर लोक अंदर तेरा मुख उजला होएगा, उस अकाल पुरख वाहेगुरु निरंजन ध्यान दे नाल ते साहिब सतगुरु सच्चे पातशाह फरमांदे हन, जय हर सिमन पिया ते उपाध गत कीनी, सतगुरु जी फरमांदे कि उस परमेश्वर दा सिमन आदियां व्याधियां उपाधियां दा नाशक है, ਲੇਕਿਨ ਵੱਡੇ ਭਾਗਾਂ ਵਾਲਾ ਉਸ ਨੂੰ ਜਪਦਾ ਹੈ। ਜਾਂ ਉਸਨੂੰ ਵੱਡੇ ਭਾਗਾਂ ਨਾਲ ਜਪਿਆ ਜਾ ਸਕਦਾ ਹੈ, ਇਸ ਨੂੰ ਹੋਰ ਕੌਣ ਜਪਦਾ ਹੈ? ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ ਪਿਆਰੋ। ਜਿਸ ਪਰਮੇਸ਼ਰ ਦੀ ਜਿਸ ਜੀਵ ਤੇ ਕਿਰਪਾ ਹੈ ਔਰ ਜਿਸ ਨੂੰ ਉਸਨੇ ਸਮਝ ਬਖਸ਼ੀ ਹੈ, ਜਿਸ ਨੂੰ ਸੋਝੀ ਬਖਸ਼ੀ ਹੈ, ਉਹ ਸਮਝ ਕੇ ਉਹ ਭਾਵ ਉਸ ਪਰਮੇਸ਼ਰ ਦਾ ਨਾਮ ਜਪ ਕੇ ਸਿਮਰਨ ਕੇ ਭਵ ਸਾਗਰ ਤੋਂ ਪਾਰ ਹੋ ਜਾਂਦਾ। ਸੋ ਪਿਆਰਿਓ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ। ਅਸੀਂ ਕੋਈ ਕਰਮ ਕਮਾਉਣ ਲਈ ਸੰਸਾਰ ਤੇ ਆਏ ਹਾਂ, ਜਿਸ ਜਲ ਨੇ ਦੇ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰਪਾਹੀ ਜੀਓ। ਸੋ ਇਸ ਲਈ ਅਸੀਂ ਕੁਛ ਕਮਾਈ ਕਰਕੇ ਜਾਈਏ, ਕੋਈ ਨਾਮ ਸਿਮਰਨ ਕਰਕੇ ਜਾਈਏ, ਆਪਣੇ ਅੰਦਰੋਂ ਈਰਖਾ ਨਿੰਦਾ ਚੁਗਲੀ ਦਵੈਸ਼ ਭਾਵਨਾ, ਕਿਸੇ ਦਾ ਬੁਰਾ ਸੋਚਣਾ, ਕਿਸੇ ਦਾ ਬੁਰਾ ਕਰਨਾ ਔਰ ਕਿਸੇ ਨੂੰ ਨੀਵਾਂ ਦਿਖਾਉਣਾ, ਇਹ ਸਭ ਤੋਂ ਵੱਡੀਆਂ ਬਿਮਾਰੀਆਂ ਜੋ ਕੋਰੋਨਾ ਤੋਂ ਬਿਮਾਰੀਆਂ ਹਨ, ਇਹਨਾਂ ਨੂੰ ਕੱਢ ਕੇ ਬਾਹਰ ਸੁੱਟੀਏ ਔਰ ਆਪਣੇ ਅੰਦਰ ਇੱਕ ਟ੍ਰਾਂਸਪਰੈਂਟ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰਕੇ ਉਹਦੇ ਅੰਦਰ ਨਾਮ ਜਲ ਸਿੰਚੀਏ, ਤਾਂ ਕਿ ਸਾਡਾ ਮਨੁੱਖਾ ਜਨਮ ਸਫਲਾ ਹੋਵੇ, ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ।
WTR 770 ਤੋਂ ਪ੍ਰੋਗਰਾਮ ਖਬਰ ਸਰਨਾ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਨਿੱਘਾ ਸਵਾਗਤ ਤੇ ਜੀ ਆਇਆਂ ਨੂੰ ਸ਼ੁਭ ਸ਼ਾਮਾਂ ਅੱਜ ਦੇਸ਼ ਦਿਨ ਦੀਆਂ। ਹੁਣੇ ਹੁਣੇ ਤੁਸੀਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੱਜ ਦੇ ਮੁੱਖ ਵਾਕ ਅਤੇ ਇਸ ਦੇ ਭਾਵ ਅਰਥ ਸਰਵਣ ਕੀਤੇ ਨੇ। ਔਰ ਭਾਈ ਬਲਵਿੰਦਰ ਸਿੰਘ ਜੀ ਸਾਡੇ ਇਸ ਪ੍ਰੋਗਰਾਮ ਦੇ ਪਿਛਲੇ 20 ਸਾਲ ਤੋਂ ਲਗਾਤਾਰ ਸ਼ੁਰੂਆਤ ਕਰਦੇ ਆ ਰਹੇ ਨੇ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਅੱਜ ਦਿਨ ਬੁੱਧਵਾਰ ਹੈ, ਜੂਨ ਮਹੀਨੇ ਦੀ 9 ਤਰੀਕ ਹੋ ਗਈ ਹੈ, ਸਮਾਂ ਇਸ ਸਮੇਂ 8:06 ਦਾ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ। 2 ਘੰਟੇ ਦਾ ਆਪਣਾ ਤੁਹਾਡਾ ਸਾਥ ਰਹੇਗਾ ਔਰ ਪਹਿਲੇ ਘੰਟੇ ਦੇ ਵਿੱਚ ਆਪਾਂ ਪੰਜਾਬ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਭਾਰਤ ਦੀਆਂ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ, ਅਤੇ ਦੂਜੇ ਆਵਰ ਦੇ ਵਿੱਚ 9 ਤੋਂ ਲੈ ਕੇ 10 ਤੱਕ ਆਪਾਂ ਜ਼ਿਆਦਾਤਰ ਕੈਨੇਡਾ ਦੀਆਂ ਗੱਲਾਂ ਕਰਦੇ ਹਾਂ ਅਤੇ ਇੱਥੋਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਸੋ ਜਿੱਥੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਅਤੇ ਨਾਲ ਦੀ ਨਾਲ ਮੈਂ ਜੀ ਆਇਆਂ ਆਖਦਾ ਹਾਂ ਸਾਜਦੀਪ ਨੂੰ। ਸਾਜਦੀਪ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਧੰਨਵਾਦ ਭਾਅ ਜੀ, ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘਾ ਸਵਾਗਤ ਤੁਹਾਡਾ ਇਸ ਸਵੇਰ ਦੀ ਮਹਿਫਲ ਦੇ ਵਿੱਚ। ਬਹੁਤ ਸਾਰੀਆਂ ਖਬਰਾਂ ਨੇ ਇਸ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਪਤਾ ਹੈ ਖਬਰਸਾਰ ਖਬਰਾਂ ਦਾ ਭੰਡਾਰ। ਸੋ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਅਪਡੇਟ ਕੀਤੀਆਂ ਜਾਂਦੀਆਂ। ਪਹਿਲਾ ਘੰਟਾ 8 ਤੋਂ ਲੈ ਕੇ 9 ਵਜੇ ਤੱਕ ਤੁਹਾਨੂੰ ਪੰਜਾਬ ਭਾਰਤ ਦੇ ਮੁੱਦਿਆਂ ਨਾਲ ਜੋੜਿਆ ਜਾਂਦਾ। ਜ਼ਰੂਰ ਤੁਹਾਨੂੰ ਵੀ ਬੇਨਤੀ ਕੀਤੀ ਜਾਂਦੀ, ਤੁਹਾਨੂੰ ਵੀ ਅਪੀਲ ਕੀਤੀ ਜਾਂਦੀ ਕਿ ਜ਼ਰੂਰ ਇਹ ਜਿਹੜਾ ਸੈਗਮੈਂਟ ਹੈ ਸਪੈਸ਼ਲੀ ਤੁਹਾਡੇ ਵਾਸਤੇ ਰੱਖਿਆ ਗਿਆ। ਤੁਹਾਡੀ ਤੁਸੀਂ ਰਿਕੁਐਸਟ ਕੀਤੀ ਸੀ, ਤੁਸੀਂ ਆਗਿਆ ਦਿੱਤੀ ਸੀ, ਤੁਸੀਂ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਮੁੱਦਿਆਂ ਨੂੰ ਵੀ ਟੱਚ ਕਰਿਆ ਕਰੋ, ਭਾਰਤ ਦੀਆਂ ਖਬਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਲੈ ਕੇ ਆਇਆ ਕਰੋ। ਸੋ ਜ਼ਰੂਰ ਤੁਹਾਡੀ ਬੇਨਤੀ ਪ੍ਰਵਾਨ ਕੀਤੀ ਆ, ਤੁਹਾਡੀ ਰਿਕੁਐਸਟ ਪ੍ਰਵਾਨ ਕੀਤੀ ਆ। ਸੋ ਜ਼ਰੂਰ ਤੁਸੀਂ ਵੀ ਆਪਣੀ ਸ਼ਿਰਕਤ ਕਰਿਆ ਕਰੋ, ਆਪਣਾ ਸਹਿਯੋਗ ਦਿਆ ਕਰੋ। ਸਟੂਡੀਓ ਦਾ ਨੰਬਰ 416-620-1778 'ਤੇ ਤੁਸੀਂ ਵੀ ਜੁੜ ਸਕਦੇ ਹੋ। ਤਾਪਮਾਨ ਦੀ ਗੱਲ ਕਰ ਲਈਏ, 24 ਡਿਗਰੀ ਦਾ ਤਾਪਮਾਨ ਇਸ ਵਕਤ ਦੱਸਿਆ ਜਾ ਰਿਹਾ ਆਸਮਾਨ ਦੇ ਵਿੱਚ। ਇਸ ਵਕਤ ਧੁੱਪ ਲੱਗੀ, ਅੱਗੇ ਚੱਲ ਕੇ ਬੱਦਲ ਵੀ ਛਾਏ ਰਹਿਣਗੇ ਔਰ ਤਾਪਮਾਨ ਜਿਹੜਾ ਉਹ ਵੱਧ ਕੇ 27-28 ਡਿਗਰੀ ਤੱਕ ਚਲਿਆ ਜਾਵੇਗਾ ਔਰ ਕੱਲ੍ਹ ਨੂੰ ਤਾਪਮਾਨ ਜਿਹੜਾ 24-25 ਡਿਗਰੀ ਤੱਕ ਰਹੇਗਾ ਅਤੇ ਆਸਮਾਨ ਜਿਹੜਾ ਉਹ ਸਾਫ਼ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਅੱਜ ਸੂਰਜ 5:36 'ਤੇ ਚੜਿਆ ਸੀ ਔਰ ਸ਼ਾਮ ਨੂੰ 8:59 'ਤੇ ਸੂਰਜ ਛਿਪੇਗਾ। ਹਵਾ ਦੀ ਰਫ਼ਤਾਰ 11 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਇਸ ਵਕਤ ਤਾਪਮਾਨ 14 ਡਿਗਰੀ ਮਹਿਸੂਸ ਹੋ ਰਿਹਾ ਹੈ। ਪ੍ਰੋਗਰਾਮ ਹੋਮ ਲਾਈਫ ਸਿਲਵਰ ਸਿਟੀ ਦੇ ਸਹਿਯੋਗ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਹੋਮ ਲਾਈਫ ਸਿਲਵਰ ਸਿਟੀ 905-913-8500 ਇਹਨਾਂ ਦਾ ਨੰਬਰ ਹੈ। ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਜੀ ਦਾ ਨੰਬਰ 416-994-7272। ਕਿਸੇ ਤਰ੍ਹਾਂ ਦੀ ਕੋਈ ਵੀ ਤੁਸੀਂ ਇੰਸ਼ੋਰੈਂਸ ਕਰਾਉਣੀ ਆ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ, ਲਾਈਫ ਟਰਮ, ਸੁਪਰ ਵੀਜ਼ਾ ਇੰਸ਼ੋਰੈਂਸ, ਤਾਂ ਸਿਮਰਨ ਜੀ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। 416-994-7272 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, ਟਰੱਕਾਂ ਦੀ ਕਿਸੇ ਤਰ੍ਹਾਂ ਦੀ ਰਿਪੇਅਰ ਕਰਾਉਣੀ ਆ, ਫਰੰਟ ਐਂਡ ਐਕਸਪਰਟ ਨੇ, ਪ੍ਰਾਊਡ ਸਪੋਂਸਰ ਨੇ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵਾਲੇ। ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕੋਈ ਵੀ ਤੁਸੀਂ ਰਿਪੇਅਰ ਕਰਾਉਣੀ ਆ, ਬੋਬਟੇਲ ਦੀ ਪਾਰਕਿੰਗ ਦੀ ਜ਼ਰੂਰਤ ਹੈ, ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-790-1291 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ।
Western Construction Design and Build, Terrain Approved, Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada, Apne Man Pasande Ghar Banwao. From Architecture to City Approval, Foundation Degree to Complete Structure, Superior Quality Work. Preston Construction, 905-461-5115, 905-461-5115. PrestonConstruction.ca. Check our previous projects.
यार मैनू भी अपने वर्गी चंगी जिही जॉब ते लवा दे
ता फिर तू हुणे स्टैफिंग ग्रुप ऑफ कंपनीज नु कॉल कमा दे
जेकर तुहानू भी है ड्रीम जॉब दी पाल ते ओ भी वधिया पैकेज नाल ता आज ही संपर्क करो स्टैफिंग ग्रुप ऑफ कंपनीज नाल कॉल करो 844-257-7462
स्टैफिंग ग्रुप ऑफ कंपनीज एक यूनिक एम्प्लॉयमेंट एजेंसी है जो तुहानू तुहाडियां लोड़ां अनुसार एम्प्लॉयर लब के देंदे ने
ए नहीं नहीं एक कंपनीज ले भी योग ते बेस्ट प्रोवाइड कर देने
आज ही संपर्क करो
स्टेफिंग ग्रुप ऑफ कंपनीज नाल
यूनिट 133-2980 ब्यू रोड
ट्रिपल ए लैंडस्केपिंग हुण समर आ गईयां हन अपने घर दे फ्रंट नु नवा घर लगवा के घर दी सुंदरता नु होर वधाओ एक ही नाम याद रखो ट्रिपल ए लैंडस्केपिंग ए जड़ी बूटियां तो छुटकारा पाउण विच भी मदद करदे हन अज ही इन्हां नु कॉल करो अते पुराना खराब होया घर हटा के नवा घर लगवाओ 100% ग्रीन ग्रास ए टॉप सॉइल राही एरिया नु ग्रेड अते लेवल भी करदे हन बेस्ट क्वालिटी फॉर द लोएस्ट प्राइस अज ही कॉल करो 647-784-1213 6477-8412-13 ट्रिपल ए लैंडस्केपिंग
जी हाँ और ट्रिपल ए लैंडस्केपिंग वर्कर भी हायर कर रहे हैं जी तुहानू काम दी भाल दे विच हो तुसी तां ट्रिपल ए लैंडस्केपिंग घा कटन दे लई कंस्ट्रक्शन वर्कर और जनरल लेबर कुछ वर्कर हायर कर रहे हैं फुल टाइम काम होगा पिकअप ते ड्रॉप ऑफ भी अवेलेबल आ अमित जी नूं कॉल कर लो 647-784-1213 इन्हां दा नंबर आ वधिया पे तुहानूं कीता जाएगा 647-784-1213 ते संपर्क कीता जा सकता है ट्रिपल ए लैंडस्केपिंग तों और मैपल दे एरिए दे विच एक बिजी पिज़्ज़ा स्टोर आ जी उत्थे उन्हां नूं कुछ डिलीवरी ड्राइवरां दी तुरंत जरूरत आ फुल टाइम जॉब आ और स्टोर दे अंदर काम करन दे लई लड़कियां दी भी जरूरत आ उन्हां नूं सो तुसीं तुरंत काम शुरू कर सकदे हो ज्यादा जानकारी दे लई तुसी कॉल कर लो 647-704-3799 647-704-3799 ते तुसी इस दे नाल इन्हां दे नाल गलबात कर सकदे हो जी
प्रोग्राम खौरसर सुबह 8 बजे तो लैके 10 बजे तक प्रोग्राम नूं असीं अग्गे तोरदे आं होम लाइफ सर्विस सिटी वल्लों भेजे गुड मॉर्निंग दे मैसेज दे नाल होम लाइफ सर्विस सिटी साडे इस प्रोग्राम दे प्राउड स्पॉन्सर ने 905-913-8500 होम लाइफ सर्विस सिटी का नंबर है 905-913-8500 ਤੇ ਤੁਸੀਂ ਕਾਲ ਕਰ ਲੈਣੀ ਹੈ ਹੋਮ ਲਾਈਫ ਸਰਵਿਸ ਸਿਟੀ ਨੂੰ ਜੁਆਇਨ ਕਰਨਾ ਹੈ ਚਾਰ ਲੋਕੇਸ਼ਨ ਤੋਂ ਤੁਹਾਨੂੰ ਹੋਮ ਲਾਈਫ ਸਰਵਿਸ ਸਿਟੀ ਸਰਵ ਕਰਦੇ ਨੇ ਹੈੱਡ ਆਫਿਸ ਦਾ ਨੰਬਰ ਨੋਟ ਕਰੋ 905-913-8500 ਹੋਮ ਲਾਈਫ ਸਰਵਿਸ ਸਿਟੀ ਇੱਕ 5-star ਬ੍ਰੋਕਰੇਜ ਹੈ ਔਰ 5-star ਤੁਹਾਨੂੰ ਟ੍ਰੇਨਿੰਗ ਪ੍ਰੋਵਾਈਡ ਕਰਦੇ ਨੇ ਤੇ 5-star ਹੀ ਤੁਸੀਂ ਅੱਗੇ ਸਰਵਿਸ ਪ੍ਰੋਵਾਈਡ ਕਰਦੇ ਹੋ ਤੇ ਵਧੀਆ ਮਿਹਨਤ ਕਰਕੇ ਆਪਣਾ ਚੰਗਾ ਪੈਸਾ ਕਮਾ ਸਕਦੇ ਹੋ ਹੋਮ ਲਾਈਫ ਸਰਵਿਸ ਸਿਟੀ ਦੇ ਨਾਲ ਰੀਅਲ ਸਟੇਟ ਦਾ ਇੱਕ ਵਧੀਆ ਕੈਰੀਅਰ ਹੈ ਰਿਐਲਟਰ ਬਣਨਾ ਤਾਂ ਹੋਮ ਲਾਈਫ ਸਰਵਿਸ ਸਿਟੀ ਨੂੰ ਕਾਲ ਕਰ ਲਵੋ 905-913-8500 ਅੱਜ ਦਾ ਗੁੱਡ ਮਾਰਨਿੰਗ ਦਾ ਮੈਸੇਜ ਹੋਮ ਲਾਈਫ ਸਰਵਿਸ ਸਿਟੀ ਵੱਲੋਂ ਭੇਜਿਆ ਗਿਆ ਹੈ ਅਜੀਤ ਕਾਚਾ ਜੀ ਨੇ ਲਿਖਿਆ ਕਿ ਵਿਸ਼ਵਾਸ ਉਹ ਨਹੀਂ ਕਿ ਮਾਲਕ ਉਹੀ ਕਰੇਗਾ ਜੋ ਤੁਸੀਂ ਚਾਹੋਗੇ ਸਗੋਂ ਵਿਸ਼ਵਾਸ ਉਹ ਹੈ ਕਿ ਜੋ ਵੀ ਉਹ ਕਰੇਗਾ ਤੁਹਾਡੇ ਲਈ ਚੰਗਾ ਹੋਵੇਗਾ ਸੋ ਆਪਣੇ ਵਿਸ਼ਵਾਸ ਦੇ ਉੱਤੇ ਗੱਲ ਕੀਤੀ ਹੈ ਕਿ ਆਪਾਂ ਅਕਸਰ ਜਦੋਂ ਕੋਈ ਆਪਣੇ ਦਿਲ 'ਚ ਇੱਛਾ ਹੁੰਦੀ ਹੈ ਤਾਂ ਉਸ ਦੀ ਪੂਰਤੀ ਦੇ ਲਈ ਆਪਾਂ ਕਹਿੰਦੇ ਹਾਂ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰੱਬ ਇਹ ਚੀਜ਼ ਮੈਨੂੰ ਦੇਵੇਗਾ ਜਾਂ ਉਹਦੇ ਲਈ ਆਪਾਂ ਅਰਦਾਸਾਂ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਦੁਆਵਾਂ ਕਰਦੇ ਹਾਂ ਅਤੇ ਜਦੋਂ ਪੂਰਾ ਹੋ ਜਾਂਦਾ ਕਿ ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਯੈਸ ਮੇਰਾ ਵਿਸ਼ਵਾਸ ਸੀਗਾ ਇਸ ਚੀਜ਼ ਦੇ ਵਿੱਚ ਸੋ ਵਿਸ਼ਵਾਸ ਉਹ ਨਹੀਂ ਕਿ ਮਾਲਕ ਉਹੀ ਕਰੇਗਾ ਜੋ ਤੁਸੀਂ ਚਾਹੋਗੇ ਵਿਸ਼ਵਾਸ ਤਾਂ ਉਹ ਹੈ ਕਿ ਉਹ ਜੋ ਵੀ ਕਰੇਗਾ ਚੰਗਾ ਕਰੇਗਾ ਕਿ ਜਦੋਂ ਅਸੀਂ ਨਾਲੇ ਸਾਰੀਆਂ ਮੰਗਾਂ ਮੰਗ ਵੀ ਲੈਂਦੇ ਹਾਂ ਨਾਲੇ ਕਹਿੰਦੇ ਹਾਂ ਕਿ ਤੁਸੀਂ ਆਪਣੇ ਆਪ ਜਾਣੀ ਜਾਣ ਹੋ ਘੱਟ ਘੱਟ ਦੀ ਜਾਣਦੇ ਹੋ ਅਤੇ ਫਿਰ ਵੀ ਅਸੀਂ ਆਪਣੀ ਜਿਹੜੀ ਗੱਲ ਆ ਉਹ ਰੱਖੀ ਰੱਖਦੇ ਹਾਂ ਆਪਣੀ ਜਿਹੜੀ ਬੇਨਤੀ ਆ ਉਹ ਕਰਦੇ ਰਹਿੰਦੇ ਹਾਂ ਅਤੇ ਜੇ ਕਿਤੇ ਸਾਡੇ ਵਿਸ਼ਵਾਸ ਦੇ ਉਲਟ ਗੱਲ ਹੋ ਜਾਵੇ ਤਾਂ ਫਿਰ ਗੱਲ ਅਸੀਂ ਇਹੀ ਕਹਿੰਦੇ ਕਿ ਰੱਬਾ ਅਸੀਂ ਤੇਰਾ ਕੀ ਮਾੜਾ ਕਰ ਦਿੱਤਾ, ਸਾਤੋਂ ਕੀ ਮਾੜਾ ਹੋ ਗਿਆ, ਮੈਂ ਕੀ ਇੱਦਾਂ ਦਾ ਕਰ ਦਿੱਤਾ, ਫਿਰ ਸਾਡਾ ਵਿਸ਼ਵਾਸ ਟੁੱਟ ਜਾਂਦਾ। ਸੋ ਵਿਸ਼ਵਾਸ ਉਹ ਨਹੀਂ ਕਿ ਜੋ ਮਾਲਕ ਕਰੇਗਾ, ਜੇ ਤੁਸੀਂ ਚਾਹੋਗੇ ਉਹੀ ਮਾਲਕ ਕਰੇਗਾ। ਵਿਸ਼ਵਾਸ ਤਾਂ ਉਦੋਂ ਪਤਾ ਲੱਗਦਾ ਕਿ ਮੇਰਾ ਮਾਲਕ ਦੇ ਵਿੱਚ ਵਿਸ਼ਵਾਸ ਹੈ ਕਿ ਜੋ ਕੁਛ ਉਹਨੇ ਕੀਤਾ ਤਾਂ ਉਹ ਚੰਗਾ ਹੀ ਕੀਤਾ। ਅੱਜ ਦੇ ਇਸ ਮੈਸੇਜ ਦੇ ਨਾਲ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ, ਗੁੱਡ ਮਾਰਨਿੰਗ ਟੂ ਐਵਰੀਵਨ ਆਊਟ ਥੇਅਰ, ਅਤੇ ਨਾਲ ਦੀ ਨਾਲ ਹੋਮ ਲਾਈਫ ਯੂਨੀਵਰਸਿਟੀ ਦੇ ਸਾਰੇ ਐਸੋਸੀਏਟਸ ਬ੍ਰੋਕਰਸ ਅਤੇ ਸਟਾਫ ਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ। ਜੁਆਇਨ ਕਰਨਾ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ 905-913-8500, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਇੱਕ ਮੇਪਲ ਦੇ ਵਿੱਚ ਪੀਜ਼ਾ ਸ਼ਾਪ ਨੂੰ ਪੀਜ਼ਾ ਡਿਲੀਵਰੀ ਲਈ ਡਰਾਈਵਰ ਚਾਹੀਦੇ ਨੇ, ਨੰਬਰ ਇਹਨਾਂ ਦਾ ਨੋਟ ਕਰ ਲਵੋ 647-704-3799। ਅਤੇ ਇਹ ਸਟੋਰ ਦੇ ਅੰਦਰ ਕੰਮ ਕਰਨ ਲਈ ਕੁਝ ਲੜਕੀਆਂ ਦੀ ਵੀ ਜ਼ਰੂਰਤ ਹੈ, 647-704-3799 6477043799 647-704-3799 ਦੇ ਉੱਤੇ ਹੁਣੇ ਤੁਸੀਂ ਘੰਟੀ ਖੜਕਾ ਲਵੋ ਔਰ 11 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡਾ ਕੰਮ ਹੋਵੇਗਾ। ਨਹੀਂ ਕਾਲ ਕਰਨੀ ਹੈ ਤੁਸੀਂ 11 ਵਜੇ ਤੋਂ ਲੈ ਕੇ 8 ਵਜੇ ਦੇ ਦਰਮਿਆਨ, 647-704-3799 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਇਹਨਾਂ ਨੂੰ ਪੀਜ਼ਾ ਡਿਲੀਵਰੀ ਲਈ ਵੀ ਵਰਕਰਸ ਦੀ ਜ਼ਰੂਰਤ ਹੈ ਅਤੇ ਨਾਲ ਦੀ ਨਾਲ ਡਰਾਈਵਰਸ ਦੀ ਜ਼ਰੂਰਤ ਹੈ ਅਤੇ ਸਟੋਰ 'ਚ ਕੰਮ ਕਰਨ ਲਈ ਵੀ ਲੜਕਿਆਂ ਦੀ ਜ਼ਰੂਰਤ ਹੈ। ਸੋ ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਦ ਅਨਮਿਊਟ। ਪੰਜਾਬ ਤੋਂ ਤੇਜਿੰਦਰ ਫਤਿਹਪੁਰ ਮੇਰੇ ਨਾਲ ਜੁੜਦੇ ਨੇ, ਪੰਜਾਬ ਦੀਆਂ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ ਔਰ ਤੁਸੀਂ ਵੀ ਇਸ ਅਨਮਿਊਟ ਅੱਧੇ ਘੰਟੇ ਦੇ ਸੈਗਮੈਂਟ ਦੇ ਵਿੱਚ ਪਾਰਟੀਸਪੇਟ ਕਰਨਾ ਹੈ। ਕੋਈ ਤੁਸੀਂ ਪੰਜਾਬ ਸੰਬੰਧੀ ਗੱਲਬਾਤ ਕਰਨੀ ਚਾਹੁੰਦੇ ਹੋ 416-620-1778 ਸਟੂਡੀਓ ਨੰਬਰ ਹੈ 416-620-1778 416-620-1778 ਦੇ ਉੱਤੇ ਤੁਸੀਂ ਗੱਲਬਾਤ ਇਸ ਸਮੇਂ ਕਰ ਸਕਦੇ ਹੋ। ਪੰਜਾਬ ਦੇ ਬਾਰੇ ਤੇਜਿੰਦਰ ਫਤਿਹਪੁਰ ਮੇਰੇ ਨਾਲ ਜੁੜ ਚੁੱਕੇ ਨੇ। ਤੇਜਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਾਹਿਬ ਪ੍ਰੋਗਰਾਮ ਖਬਰ ਸਾਹਿਬ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਦ ਅਨਮਿਊਟ। ਤੁਸੀਂ ਇਸ ਚੈਨਲ ਨੂੰ ਯੂਟਿਊਬ ਤੇ ਸਬਸਕ੍ਰਾਈਬ ਕਰੋ ਔਰ ਇਸ ਦੇ ਉੱਤੇ ਲੇਟੈਸਟ ਜਿਹੜੀਆਂ ਇੰਟਰਵਿਊਜ਼ ਤੇ ਨਾਲ ਦੀ ਨਾਲ ਨਿਊਜ਼ ਨੇ ਤੁਸੀਂ ਉਹ ਪੰਜਾਬ ਦੇ ਨਾਲ ਰੈਗੂਲਰ ਅਪਡੇਟ ਹੋ ਸਕਦੇ ਹੋ। ਤੇਜਿੰਦਰ, ਇਸ ਸਮੇਂ ਦ ਅਨਮਿਊਟ ਦੇ ਉੱਤੇ ਕਿਹੜੀ ਲੇਟੈਸਟ ਇੰਟਰਵਿਊ ਤੇ ਕੀ ਚੱਲਿਆ ਵਾ?
ਗਰਬਲ ਸਾਹਿਬ, ਅਸੀਂ ਗੁਰੂ ਸਾਹਿਬ ਨਾਲ ਸੰਬੰਧਿਤ, ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਗੁਰਪੁਰਬ ਨਾਲ ਸੰਬੰਧਿਤ ਹੋਰ ਨਵੀਆਂ ਡਾਕੂਮੈਂਟਰੀਜ਼ ਨੇ ਜਿਹੜੀਆਂ ਉਹ ਬਣਾ ਰਹੇ ਹਾਂ। ਪਰ ਬੀਤੇ ਦਿਨੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਬਾਬਾ ਮਾਨੋ ਚਾਹਲ ਹੋਰਾਂ ਦੀ ਡਾਕੂਮੈਂਟਰੀ ਬਣਾਈ ਸੀ, ਉਸ ਡਾਕੂਮੈਂਟਰੀ ਨੂੰ ਭਾਈ ਰਵੀ ਸਿੰਘ ਖਾਲਸਾ ਏਡ ਵਾਲਿਆਂ ਨੇ ਆਪਣੇ ਪੇਜ ਤੇ ਵੀ ਸ਼ੇਅਰ ਕੀਤਾ ਔਰ ਉਹਨਾਂ ਨੇ ਇਹ ਵਧਾਈ ਦਿੱਤੀ ਹੈ ਕਿ ਚੈਨਲ ਬਹੁਤ ਅੱਛਾ ਕੰਮ ਕਰ ਰਿਹਾ। ਸੋ ਅਸੀਂ ਲੋਕਾਂ ਦੇ ਸਾਨੂੰ ਸੰਦੇਸ਼, ਅਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਹਾਂ ਉਹ ਵੀ ਸਾਡੇ ਲਈ ਮਾਇਨੇ ਰੱਖਦੇ ਨੇ, ਸਾਡੀਆਂ ਗਲਤੀਆਂ ਵੀ ਲੋਕ ਕੱਢਣ ਜਿਹੜੇ ਵੀ ਸਰੋਤੇ ਨੇ ਦੇਖਣ ਵਾਲੇ ਸੁਣਨ ਵਾਲੇ। ਸੋ ਇਸ ਕਰਕੇ ਅਸੀਂ ਹਰ ਤਰ੍ਹਾਂ ਦੇ ਲੋਕਾਂ ਕੋਲੋਂ ਆਪਣਾ ਚਾਹੁੰਦੇ ਹਾਂ ਕਿ ਸਾਨੂੰ ਸਮੇਂ ਸਮੇਂ ਤੇ ਦੱਸਦੇ ਰਹਿਣ
ਜੀ। ਸੋ ਆਓ ਅੱਜ ਕਰੀਏ ਪੰਜਾਬ ਦੇ ਉੱਤੇ ਗੱਲਬਾਤ, ਕੀ ਚੱਲ ਰਿਹਾ ਲੇਟੈਸਟ ਸਮੇਂ ਪੰਜਾਬ ਦੇ ਅੰਦਰ, ਕੀ ਖਬਰਾਂ ਨੇ ਪੰਜਾਬ ਦੀਆਂ?
ਜੀ, ਮੈਂ ਪੰਜਾਬ ਦੀ ਅੱਜ ਆਮ ਆਦਮੀ ਪਾਰਟੀ ਤੋਂ ਸ਼ੁਰੂਆਤ ਕਰਦਾ। ਆਮ ਆਦਮੀ ਪਾਰਟੀ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਪਹਿਲਾਂ, ਕਿਉਂਕਿ ਪਿਛਲੀ ਵਾਰੀ ਜਦੋਂ ਉਹਨਾਂ ਨੇ ਟਿਕਟਾਂ ਵੰਡੀਆਂ ਸੀ ਉਦੋਂ ਬਹੁਤ ਵੱਡਾ ਉਹਨਾਂ ਨੂੰ ਲੱਗਦਾ ਹੈ ਕਿ ਹੇਰ ਫੇਰ ਵੀ ਹੋਈ ਹੈ, ਬਹੁਤ ਸਾਰੇ ਲੋਕਾਂ ਦੇ ਨਾਲ ਜਿਹੜੇ ਜਿੱਤਣ ਦੇ ਕੰਡੇ ਤੇ ਸੀ ਉਹਨਾਂ ਨੂੰ ਨਹੀਂ ਟਿਕਟਾਂ ਦਿੱਤੀਆਂ ਗਈਆਂ। ਸੋ ਇਸ ਵਾਰ ਐਡਵਾਂਸ ਦੇ ਵਿੱਚ 24 ਹਲਕਾ ਇੰਚਾਰਜ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਨਿਯੁਕਤ ਕਰ ਦਿੱਤੇ ਨੇ। ਇਹਨਾਂ ਚੋਂ 24 ਦੇ ਵਿੱਚੋਂ 11 ਉਹ ਨੇ ਜਿਨ੍ਹਾਂ ਨੇ 2017 ਦੇ ਵਿੱਚ ਵੀ ਇਲੈਕਸ਼ਨ ਲੜੀ ਸੀ। ਸੋ ਉਸ ਮੈਂ ਦੱਸਣਾ ਚਾਹੁੰਦਾ ਕਿ ਨਾਭੇ ਤੋਂ ਗੁਰਦੇਵ ਸਿੰਘ ਮਾਨ ਨੇ, ਫਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ, ਅੰਮ੍ਰਿਤਸਰ ਦੱਖਣ ਤੋਂ ਡਾਕਟਰ ਇੰਦਰਵੀਰ ਸਿੰਘ ਨਿੱਜਰ, ਬਾਬਾ ਬਕਾਲਾ ਲਈ ਦਲਬੀਰ ਸਿੰਘ ਢੌਂਗ, ਸ਼ਾਮ ਚੁਰਾਸੀ ਲਈ ਡਾਕਟਰ ਰਵਜੋਤ ਸਿੰਘ, ਜੰਡਿਆਲਾ ਲਈ ਹਰਭਜਨ ਸਿੰਘ ETO ਨੇ, ਹਲਕਾ ਗਿੱਲ ਹੈ ਜਿਹੜਾ ਲੁਧਿਆਣੇ ਦੇ ਨੇੜੇ ਪੈਂਦਾ ਉੱਥੇ ਜੀਵਨ ਸਿੰਘ ਸੰਘੋਵਾਲ ਨੂੰ ਇੰਚਾਰਜ ਲਾਇਆ ਗਿਆ ਹੈ, ਚਮਕੌਰ ਸਾਹਿਬ ਲਈ ਡਾਕਟਰ ਚਰਨਜੀਤ ਸਿੰਘ, ਇਹ ਰਿਜ਼ਰਵ ਹਲਕਾ ਹੈ ਉੱਥੋਂ ਡਾਕਟਰ ਚਰਨਜੀਤ ਸਿੰਘ ਨੂੰ ਲਾਇਆ, ਹਲਕਾ ਸਨੌਰ ਪਟਿਆਲੇ ਦੇ ਬਿਲਕੁਲ ਨੇੜੇ ਪੈਂਦਾ ਉੱਥੋਂ ਹਰਮੀਤ ਸਿੰਘ ਪਠਾਨਮਾਜਰਾ ਲਾਇਆ, ਇਹ ਪਿਛਲੀ ਵਾਰੀ ਆਜ਼ਾਦ ਚੋਣ ਲੜੇ ਸਨ। ਇਸੇ ਤਰ੍ਹਾਂ ਅਮਰਗੜ੍ਹ ਤੋਂ ਜਸਵੰਤ ਸਿੰਘ ਗੱਜਨ ਮਾਜਰਾ, ਇਹ ਲੋਕ ਇਨਸਾਫ਼ ਪਾਰਟੀ ਵੱਲੋਂ ਚੋਣ ਲੜੇ ਸਨ 2017 ਦੌਰਾਨ, ਤੇ ਭੂਆ ਤੋਂ ਲਾਲ ਚੰਦ ਕਟਰੂ ਚੱਕ ਇਹਨਾਂ ਨੂੰ ਇੰਚਾਰਜ ਲਾਇਆ ਆਪੋ ਆਪਣੇ ਹਲਕਿਆਂ ਦੇ। ਇਸੇ ਤਰ੍ਹਾਂ ਹਲਕਾ ਪਾਇਲ ਲਈ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਜੀਰਾ ਲਈ ਨਰੇਸ਼ ਕਟਾਰੀਆ, ਹਲਕਾ ਮੋਗਾ ਲਈ ਨਵਦੀਪ ਸੰਘਾ, ਹਲਕਾ ਭਦੌੜ ਲਈ ਲਾਭ ਸਿੰਘ ਉਗੋਕੇ, ਹਲਕਾ ਅਜਨਾਲਾ ਲਈ ਕੁਲਦੀਪ ਸਿੰਘ ਧਾਲੀਵਾਲ, ਹਲਕਾ ਚੱਬੇਵਾਲ ਲਈ ਹਰਮਿੰਦਰ ਸਿੰਘ ਸੰਧੂ, ਜਲਾਲਾਬਾਦ ਲਈ ਜਗਦੀਪ ਸਿੰਘ ਗੋਲਡੀ ਕੰਬੋਜ, ਬਾਘਾ ਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਨੰਦ, ਹਲਕਾ ਸਮਾਣਾ ਜਿਹੜਾ ਪਟਿਆਲਾ ਜ਼ਿਲ੍ਹੇ ਦਾ, ਹਲਕਾ ਸਮਾਣਾ ਲਈ ਚੇਤਨ ਸਿੰਘ ਜੋੜਾ ਮਾਜਰਾ ਉਹਨੂੰ ਹਲਕਾ ਇੰਚਾਰਜ ਲਾਇਆ ਗਿਆ। ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਬ੍ਰਹਮਾ ਸ਼ੰਕਰ ਜਿੰਪਾ, ਹਲਕਾ ਮੌੜ ਤੋਂ ਸੁਖਵੀਰ, ਹਲਕਾ ਬਟਾਲਾ ਤੋਂ ਸ਼ੈਰੀ ਕਲਸੀ, ਹਲਕਾ ਦਸੂਹਾ ਤੋਂ ਕਰਮਵੀਰ ਘੁੰਮਣ ਇਹ ਨਾਮ ਸ਼ਾਮਲ ਨੇ। ਸੋ ਆਮ ਆਦਮੀ ਪਾਰਟੀ ਨੇ ਮੀਟਿੰਗ ਕਰਕੇ ਇਹਨਾਂ 24 ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਨਿਯੁਕਤ ਕਰਤਾ, ਉਹਨਾਂ ਨੂੰ ਥਾਪੜਾ ਦੇ ਦਿੱਤਾ ਹੈ ਕਿ 2022 ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਚਿਹਰੇ ਨੇ ਜਿਹੜੇ ਇਹ 24 ਹੋਣਗੇ। ਇਹਨਾਂ ਚੋਂ 11 ਉਹ ਨੇ ਜਿਨ੍ਹਾਂ ਨੇ ਪਹਿਲਾਂ ਵੀ 2017 ਦੌਰਾਨ ਇਲੈਕਸ਼ਨ ਲੜੀ ਸੀ।
ਟਿਕਟ ਦੇ ਦਿੱਤੀ ਗਈ ਹੈ
ਗਰੇਵਾਲ ਸਾਹਿਬ, ਹਜੇ ਇਹਨਾਂ ਨੂੰ ਹਲਕਾ ਇੰਚਾਰਜ ਲਾਇਆ ਕਿਉਂਕਿ ਟਿਕਟਾਂ ਦਾ ਐਲਾਨ ਮੇਰਾ ਖਿਆਲ ਹੈ ਜਦੋਂ ਇਲੈਕਸ਼ਨ ਨੇੜੇ ਆ ਜਾਏਗੀ 2 ਮਹੀਨੇ ਜਾਂ 1.5 ਮਹੀਨਾ ਪਹਿਲਾਂ ਕਰ ਦਿੱਤਾ ਜਾਏਗਾ। ਔਰ ਬਹੁਤੀ ਵਾਰ ਇਹ ਹੁੰਦਾ ਕਿ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਸ ਤੋਂ ਬਾਅਦ ਬਹੁਤੀਆਂ ਪਾਰਟੀਆਂ ਨੇ ਜਿਹੜੀਆਂ ਉਹ ਹਲਕਾ ਇੰਚਾਰਜਾਂ ਦੇ ਨਾਮ ਨੂੰ ਐਲਾਨਦੀਆਂ ਨੇ।
ਤਿੰਦਰ, ਮੈਂ ਕੁਝ ਇੱਕ ਪੋਸਟਰ ਵੀ ਦੇਖੇ ਸੀ ਇੱਧਰ ਉੱਧਰ ਸੋਸ਼ਲ ਮੀਡੀਆ ਦੇ ਉੱਤੇ ਘੁੰਮਦੇ, ਕੈਪਟਨ 2022, ਕੈਪਟਨ 2022। ਸੋ ਇਹਦਾ ਮਤਲਬ ਇਹ ਪੱਕਾ ਹੋ ਗਿਆ ਕਿ ਕੈਪਟਨ 2022 ਦੀ ਇਲੈਕਸ਼ਨ ਲੜਨਗੇ?
ਗਰੇਵਾਲ ਸਾਹਿਬ, ਬਿਲਕੁਲ ਮੈਂ ਦੱਸਣਾ ਚਾਹੁੰਦਾ ਕਿ ਬੀਤੇ 2 ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪੱਖ ਚ ਕੈਪਟਨ ਅਗੇਨ 2022 ਇਸ ਤਰ੍ਹਾਂ ਦੇ ਪੋਸਟਰ ਨੇ ਜਿਹੜੇ ਸੋਸ਼ਲ ਮੀਡੀਆ ਤੇ ਵੀ ਚੱਲ ਰਹੇ ਨੇ। ਕੁਝ ਕੁ ਸ਼ਹਿਰਾਂ ਦੇ ਵਿੱਚ ਵੀ ਉਹ ਪੋਸਟਰ ਲੱਗੇ ਨੇ ਕਿ ਕੈਪਟਨ ਦੁਬਾਰਾ ਮੁੜ ਤੋਂ ਕੈਪਟਨ 2022 ਚ ਮੁੜ ਤੋਂ ਕੈਪਟਨ, ਇਸ ਤਰ੍ਹਾਂ ਦੇ ਸਲੋਗਨ ਹੇਠ ਜਿਹੜੇ ਫਲੈਕਸ ਬੋਰਡ ਨੇ, ਗਲੋ ਸਾਈਨ ਬੋਰਡ ਨੇ ਉਹ ਵੀ ਲੱਗੇ ਨੇ ਕੁਝ ਕੁ ਸ਼ਹਿਰਾਂ ਚ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ, ਔਰ ਖਾਸ ਕਰਕੇ ਕਾਂਗਰਸ ਦੇ ਕੁਝ MLA ਨੇ ਵੀ ਇਹ ਪੋਸਟਰਾਂ ਨੂੰ ਸ਼ੇਅਰ ਕੀਤਾ ਹੈ। ਸੋ ਕੈਪਟਨ ਇਹ ਇੱਥੋਂ ਇਹ ਸੰਕੇਤ ਮਿਲਦਾ ਹੈ ਕਿ ਜਿਹੜੀ ਕੇਂਦਰੀ ਕਮੇਟੀ ਹੈ ਉਹਨਾਂ ਨੇ ਅੱਜ ਰਿਪੋਰਟ ਸੌਂਪਣੀ ਸੀ। ਸੋ ਕੇਂਦਰ ਵੱਲੋਂ ਬਿਲਕੁਲ ਜਿਹੜੀ ਕੇਂਦਰੀ ਕਮੇਟੀ ਹੈ ਕਾਂਗਰਸ ਪਾਰਟੀ ਦੀ, ਉਹਨਾਂ ਨੇ ਹਾਈਕਮਾਂਡ ਨੇ ਇਹ ਬਿਲਕੁਲ ਕਲੀਅਰ ਕਰਤਾ ਹੈ ਕਿ ਅਗਲੀਆਂ ਚੋਣਾਂ ਦਾ ਮੁੱਖ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਪੰਜਾਬ 'ਚ। ਸੋ ਜੇਕਰ ਕੈਪਟਨ ਅਮਰਿੰਦਰ ਸਿੰਘ ਮੁੱਖ ਚਿਹਰਾ ਹੋਣਗੇ ਤਾਂ ਇਹ ਵੀ ਕਲੀਅਰ ਹੈ ਕਿ ਬੇਸ਼ੱਕ ਕਾਂਗਰਸ ਦੇ ਅੰਦਰ ਬਹੁਤ ਫੁੱਟ ਹੈ ਜਿਹੜੀ ਵੱਡੇ ਪੱਧਰ ਦੇ ਸਾਹਮਣੇ ਆਈ ਸੀ, ਪਰ ਉਹਦੇ ਬਾਵਜੂਦ ਪੰਜਾਬ ਦੇ ਵਿੱਚ ਅਗਲਾ ਚਿਹਰਾ ਵੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਤੇ ਹਾਲ ਦੀ ਘੜੀ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ। ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿੱਛੇ ਜੇ ਇਹ ਵੀ ਚਰਚਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਡਿਪਟੀ CM ਬਣਾ ਦਿੱਤਾ ਜਾਵੇ ਤਾਂ ਜੋ ਜਿਹੜਾ ਇਸ ਝਗੜੇ ਨੂੰ ਨਿਬੇੜਿਆ ਜਾਵੇ। ਪਰ ਇਹ ਵੀ ਹੁਣ ਗੱਲਾਂ ਸਾਹਮਣੇ ਆਈਆਂ ਨੇ ਕਿ ਸ਼ਾਇਦ ਉਹਨਾਂ ਨੂੰ ਡਿਪਟੀ CM ਵੀ ਨਹੀਂ ਬਣਾ ਰਹੇ। ਸੋ ਇਹ ਵੀ ਖਬਰਾਂ ਦਾ ਪਤਾ ਲੱਗਿਆ ਗਰੇਵਾਲ ਸਾਹਿਬ ਕਿ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਹੋਰ ਵੀ ਪਾਵਰਫੁੱਲ ਹੋ ਕੇ ਸਾਹਮਣੇ ਆਉਣਗੇ, ਤਾਂ ਜੇ ਉਹ ਪਾਵਰਫੁੱਲ ਹੋਣਗੇ ਤਾਂ ਜਿਹੜੇ ਜਿਹੜੇ ਵਿਧਾਇਕ ਜਾਂ ਮੰਤਰੀ ਉਹਨਾਂ ਦੇ ਖਿਲਾਫ ਉੱਥੇ ਭੁਗਤੇ ਨੇ ਤਾਂ ਹੋ ਸਕਦਾ ਹੈ ਉਹ ਉਹਨਾਂ ਤੇ ਤਿੱਖੀ ਨਜ਼ਰ ਰੱਖਣ, ਪੈਨੀ ਨਜ਼ਰ ਰੱਖਣ, ਜਾਂ ਉਹਨਾਂ ਤੇ ਕਿਸੇ ਤਰ੍ਹਾਂ ਦਾ ਸਿਆਸੀ ਸ਼ਿਕੰਜਾ ਉਹ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਤੌਰ ਤੇ ਕੱਸ ਸਕਦੇ ਆ।
ਅੱਛਾ, ਇਹ ਕਮੇਟੀ ਨੇ ਆਪਣਾ ਫੈਸਲਾ ਦਿੱਤਾ ਜਾਂ ਫਿਰ ਹਲੇ ਸਿਰਫ ਸੋਰਸਿਸ ਤੋਂ ਹੀ ਪਤਾ ਲੱਗਿਆ ਕਿ ਕੁਛ ਹੋਣ ਵਾਲਾ, ਕੈਪਟਨ ਕਿਤੇ ਨਹੀਂ ਜਾਣ ਲੱਗੇ, ਕੈਪਟਨ ਸਾਹਿਬ 2022 ਦੀ ਚੋਣ ਵੀ ਲੜਨਗੇ ਔਰ ਨਵਜੋਤ ਸਿੱਧੂ ਡਿਪਟੀ CM ਵੀ ਨਹੀਂ ਬਣ ਸਕਦੇਗੇ, ਤੇ ਕੀ ਇਹ 3-ਮੈਂਬਰੀ ਕਮੇਟੀ ਤੋਂ ਅੱਗੇ ਹਾਈਕਮਾਂਡ ਦੀ ਰਿਪੋਰਟ ਹੈ ਜਾਂ ਫਿਰ ਇਹ ਸੋਰਸਿਸ ਤੋਂ ਮਿਲੀਆਂ ਖਬਰਾਂ ਨੇ?
ਗਰੇਵਾਲ ਸਾਹਿਬ, ਇੱਕ ਤਾਂ ਇਹ ਸੋਰਸਿਸ ਤੋਂ ਮਿਲੀਆਂ ਖਬਰਾਂ ਨੇ, ਹਾਈਕਮਾਂਡ ਦੀ ਰਿਪੋਰਟ ਦੇ ਬਾਰੇ ਹਾਈਕਮਾਂਡ ਨੇ ਜੇ ਕੁਝ ਨਹੀਂ ਕਿਹਾ। ਪਰ ਦੂਜੇ ਪਾਸੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਪਿਛਲੀ ਵਾਰੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਲੱਗੇ ਸੀ ਜਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਾਰੀ ਜਿਹੜੀ ਇਲੈਕਸ਼ਨ ਕਮਾਂਡ ਹੈ, ਕੰਪੇਨ ਹੈ ਜਿਹੜੀ ਉਹ ਸੰਭਾਲੀ ਸੀ, ਉਹਨਾਂ ਨੂੰ ਇਸ ਵਾਰ ਉਹਨਾਂ ਨੂੰ ਜਿਵੇਂ ਆਪਣਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ, ਉਹਨਾਂ ਦੀ ਸਾਰੀ ਟੀਮ ਹੈ ਜਿਹੜੀ ਉਹ ਆ ਕੇ ਪੰਜਾਬ 'ਚ ਬੈਠ ਗਈ ਹੈ। ਉਹਨਾਂ ਨੇ ਕੁਝ ਕੁ ਸ਼ਹਿਰਾਂ ਦਾ ਇਹ ਪਤਾ ਲੱਗਿਆ ਕਿ ਉਹਨਾਂ ਨੇ ਸਰਵੇ ਵੀ ਕੀਤਾ ਕਾਂਗਰਸ ਲਈ, ਉਹਦੇ 'ਚ ਪਟਿਆਲਾ ਸ਼ਹਿਰ ਹੈ ਜਿੱਥੇ ਸਭ ਤੋਂ ਪਹਿਲਾਂ ਸਰਵੇ ਕੀਤਾ, ਉਹਦੇ ਲਈ ਲੁਧਿਆਣਾ ਜ਼ਿਲ੍ਹਾ ਹੈਗਾ, ਇਹ 2 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਸਰਵੇ ਕੀਤਾ ਔਰ ਉਹਨਾਂ ਦੀਆਂ ਟੀਮਾਂ ਲਗਾਤਾਰ ਸਰਵੇ ਕਰ ਰਹੀਆਂ ਨੇ ਔਰ ਹੁਣ ਕੋਈ ਵੀ ਜੇਕਰ ਸਿਆਸੀ ਲੀਡਰਾਂ ਦੀਆਂ ਜਿਹੜੀਆਂ ਸੋਸ਼ਲ ਆਈਡੀਜ਼ ਨੇ ਚਾਹੇ ਉਹ ਫੇਸਬੁੱਕ ਹੈ, ਟਵਿੱਟਰ ਹੈ ਜਾਂ ਇੰਸਟਾਗ੍ਰਾਮ ਹੈ, ਉਹਨਾਂ ਲਈ ਪੋਸਟਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਾਂਝੇ ਤੌਰ ਤੇ ਪੋਸਟਰ ਬਣਦੇ ਨੇ, ਉਹਨਾਂ 'ਚ ਕੀ ਕੰਟੈਂਟ ਜਾਣਾ, ਕਿਸ ਤਰ੍ਹਾਂ ਦੇ ਪੋਸਟਰ ਬਣਨੇ ਚਾਹੀਦੇ ਨੇ, ਸਾਰੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਹੈ ਜਿਹੜੀ ਉਹ ਦੇਖ ਰਹੀ ਹੈ। ਸੋ ਇਸ ਕਰਕੇ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਦੋ ਦਿਨ ਤੋਂ ਆਪਣਾ ਕੰਮ ਹੈ ਜਿਹੜਾ ਹੋਰ ਤੇਜ਼ੀ ਨਾਲ ਖਿੱਚ ਦਿੱਤਾ ਹੈ, ਚਾਹੇ ਉਹ ਜਿਵੇਂ ਆਪਾਂ ਪੋਸਟਰਾਂ ਦੀ ਗੱਲ ਕਰ ਰਹੇ ਹਾਂ, ਪੋਸਟਰਾਂ ਦੀ ਵੀ ਗੱਲ ਹੋਵੇ। ਸੋ ਉੱਥੋਂ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਹਰੀ ਝੰਡੀ ਜ਼ਰੂਰ ਮਿਲੀ ਹੈ, ਕਿਉਂਕਿ ਸੂਤਰ ਵੀ ਇਹੀ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹਰੀ ਝੰਡੀ ਮਿਲੀ ਹੈ। ਸੋ ਪੰਜਾਬ ਦੇ ਵਿੱਚ ਰੱਦੋ ਬਦਲ ਦੀ ਸੰਭਾਵਨਾ ਨਹੀਂ ਹੈ। ਪਹਿਲਾਂ ਇਹ ਵੀ ਕਿਆਸ ਰਾਈਆਂ ਸੀ ਕਿ ਸ਼ਾਇਦ ਰੀਸ਼ਫਲਿੰਗ ਵੀ ਹੋ ਸਕਦੀ ਹੈ, ਪਰ ਹਾਲ ਦੀ ਘੜੀ ਇਹੋ ਹੀ ਹੈ ਕਿ ਸ਼ਾਇਦ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਾ ਕੀਤਾ ਜਾਵੇ, ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪਾਵਰਫੁਲ ਰੱਖਿਆ ਜਾਵੇ।
ਜੀ ਅੱਛਾ, ਸੋ ਕੈਪਟਨ ਦਾ ਇਹ ਡਿਕਲੇਅਰ ਹੋ ਗਿਆ ਆਲਮੋਸਟ ਲਗਭਗ ਕਿ 2022 ਦੇ ਵਿੱਚ ਕੈਪਟਨ ਹੀ ਜਿਹੜੇ ਕਾਂਗਰਸ ਪਾਰਟੀ ਦੇ ਚਿਹਰੇ ਮੋਹਰੇ ਹੋਣਗੇ ਜੇ ਕੋਈ ਵੱਡੀ ਤਬਦੀਲੀ ਨਹੀਂ ਆਉਂਦੀਗੀ। ਸੋ ਸ਼੍ਰੋਮਣੀ ਅਕਾਲੀ ਦਲ ਨੇ ਕੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਕੋਈ ਹੋਰ ਬਦਲ ਦਿੱਤਾ ਕਿ ਉਹਨਾਂ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ?
ਗਰੇਵਾਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ, ਹਾਲਾਂਕਿ ਓਪਨਲੀ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ, ਪਰ ਇਹ ਕਲੀਅਰ ਹੈ ਕਿ ਪਹਿਲਾਂ ਵੀ ਇੱਕ ਵਾਰੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵੀ ਕਿਹਾ ਸੀ ਕਿ ਉਹਨਾਂ ਵੱਲੋਂ ਵੀ ਮੁੱਖ ਮੰਤਰੀ ਦਾ ਚਿਹਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ 2022 ਦਾ। ਔਰ ਇਹ ਵੀ ਕਲੀਅਰ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਲੰਬੀ ਦੀ ਜਗ੍ਹਾ ਤੇ ਸ਼ਾਇਦ ਗਿੱਦੜਬਾਹੇ ਤੋਂ ਵੀ ਚੋਣ ਲੜ ਸਕਦੇ ਨੇ, ਲੰਬੀ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਨੇ, ਜਾਂ ਇਹ ਵੀ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਗਿੱਦੜਬਾਹੇ ਤੋਂ ਲੜਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਹ ਲੰਬੀ ਤੋਂ ਚੋਣ ਲੜਨ, ਕਿਉਂਕਿ ਇਸ ਵਾਰ ਸ਼ਾਇਦ ਬਾਦਲ ਪਰਿਵਾਰ ਦੇ ਵਿੱਚੋਂ ਕੋਈ ਵੀ ਵਿਅਕਤੀ ਜਲਾਲਾਬਾਦ ਤੋਂ ਸ਼ਾਇਦ ਨਾ ਟਿਕਟ ਲੜੇ, ਕਿਉਂਕਿ ਪਹਿਲਾਂ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜਦੇ ਸੀ, ਪਰ ਇਸ ਵਾਰ ਕਲੀਅਰ ਹੈ। ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ, ਇਹ ਵੀ ਕੁਝ ਗੱਲਾਂ ਸਾਹਮਣੇ ਆਈਆਂ ਨੇ ਕਿ ਇਸ ਵਾਰ ਜਿਹੜੇ ਵੱਡੇ ਚਿਹਰੇ ਨੇ ਅਕਾਲੀ ਦਲ ਦੇ ਉਹ ਦੋ ਦੋ ਸੀਟਾਂ ਤੇ ਚੋਣ ਲੜਨਗੇ। ਸੋ ਇਹ ਵੀ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਵੀ ਲੜਨ ਤੇ ਗਿੱਦੜਬਾਹੇ ਤੋਂ ਵੀ ਚੋਣ ਲੜਨ, ਔਰ ਇਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਆਪਣੇ ਮਜੀਠਾ ਹਲਕੇ ਤੋਂ ਵੀ ਚੋਣ ਲੜਨਗੇ, ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਡੇਰਾ ਬਾਬਾ ਨਾਨਕ ਤੋਂ, ਜਿੱਥੋਂ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ, ਜਿਨ੍ਹਾਂ ਦੀ ਅਕਸਰ ਬਿਕਰਮ ਸਿੰਘ ਮਜੀਠੀਆ ਨਾਲ ਸ਼ਬਦੀ ਜੰਗ ਚੱਲਦੀ ਰਹਿੰਦੀ ਹੈ। ਸੋ ਮਜੀਠੀਆ ਉਹਨਾਂ ਦੇ ਹਲਕੇ ਦੇ ਵਿੱਚ ਵੀ ਉਹਨਾਂ ਨੂੰ ਚੈਲੰਜ ਦੇਣ ਲਈ ਪੂਰੀ ਤਰ੍ਹਾਂ ਤਿਆਰ ਨੇ। ਸੋ ਉਹ ਵੀ ਦੋ ਹਲਕਿਆਂ ਤੋਂ ਚੋਣ ਲੜ ਸਕਦੇ ਨੇ, ਕਿਉਂਕਿ ਉੱਥੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁੱਚਾ ਸਿੰਘ ਲੰਗਾਹ ਚੋਣ ਲੜਦੇ ਸੀ ਔਰ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ, ਉਹਨਾਂ ਨੂੰ ਪੰਥ ਤੋਂ ਵੀ ਚੇਕਿਆ ਗਿਆ ਸੀ, ਔਰ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਉਹਨਾਂ ਦੇ ਬੇਟੇ ਨੂੰ ਇਸ ਵਾਰ ਟਿਕਟ ਦਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ। ਪਰ ਹੁਣ ਜਿਹੜੀਆਂ ਲੇਟੈਸਟ ਕੁਛ ਦਿਨਾਂ ਦੀਆਂ ਮੀਟਿੰਗਾਂ ਤੋਂ ਬਾਅਦ ਇਹ ਸਥਿਤੀ ਕਲੀਅਰ ਹੋਈ ਹੈ ਕਿ ਸੁੱਚਾ ਸਿੰਘ ਲੰਗਾਹ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸ਼੍ਰੋਮਣੀ ਅਕਾਲੀ ਦਲ ਟਿਕਟ ਦੇਣ ਦੇ ਰੌਅ ਵਿੱਚ ਨਹੀਂ ਹੈ।
ਜੀ ਹਾਂ, ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ। 416-620-1778 ਸਟੂਡੀਓ ਨੰਬਰ ਹੈ, 416-620-1778 ਦੇ ਉੱਤੇ ਤੁਸੀਂ ਇਸ ਸਮੇਂ ਕੋਈ ਗੱਲਬਾਤ ਕਰਨੀ ਹੈ ਤਾਂ ਕਰ ਸਕਦੇ ਹੋ। ਔਰ ਮੈਂ ਸੋਚਦਾ ਸੀ ਕਿ ਇਸ ਆਉਣ ਵਾਲੇ 2022 ਦੇ ਵਿੱਚ ਕੈਪਟਨ ਬਾਦਲ ਦਾ ਕੋਈ ਬਦਲ ਆ ਜਿਹੜਾ ਇਹਨਾਂ ਪਾਰਟੀਆਂ ਦੇ ਕੋਲ ਹੋਵੇਗਾ, ਪਰ ਲੱਗਦਾ ਨਹੀਂ ਗਾ ਕਿ ਜਿਸ ਤਰ੍ਹਾਂ ਤੇਜਿੰਦਰ ਹੋਣਾ ਨੇ ਦੱਸਿਆ। ਤੁਸੀਂ ਕੀ ਸੋਚਦੇ ਹੋ ਕਿ ਇਹੀ ਲੀਡਰ ਕੀ ਪੰਜਾਬ ਨੂੰ ਕੁਛ ਪੰਜਾਬ ਦਾ ਕੁਛ ਭਲਾ ਕਰ ਸਕਣਗੇ, ਕਿ ਪੰਜਾਬ ਨੂੰ ਕਿਤੇ ਅੱਗੇ ਤੋਰ ਸਕਣਗੇ? 416-620-1778 416-620-1778 ਕੈਪਟਨ ਸਾਹਿਬ ਦੇ ਪੋਸਟਰ ਨੇ ਜਿਹੜੇ ਉਹ ਵੱਖ ਵੱਖ ਥਾਵਾਂ ਦੇ ਉੱਤੇ ਲੱਗੇ ਨੇ ਕਿ ਕੈਪਟਨ 2022। ਤੁਹਾਡਾ ਇਸ ਦੇ ਪ੍ਰਤੀ ਕੀ ਪ੍ਰਤੀਕਰਮ ਹੈ ਕਿ ਜੋ ਲੱਗਦਾ ਹੈ ਕਿ ਜਿਸ ਤਰ੍ਹਾਂ ਤੇਜਿੰਦਰ ਫਤਿਹਪੁਰ ਨੇ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਸੋਰਸਿਸ ਨੇ ਉਹ ਇੰਡੀਕੇਟ ਕਰ ਰਹੇ ਨੇ ਕਿ ਕੋਈ ਬਦਲਾਅ ਨਹੀਂ ਆਉਣਾ ਕਾਂਗਰਸ ਦੀ ਇਸ ਸੂਬਾ ਪਾਰਟੀ ਦੇ ਅੰਦਰ, ਅਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੈਪਟਨ ਦਾ ਦਬਦਬਾ ਬਣਿਆ ਹੋਇਆ ਇਸੇ ਤਰ੍ਹਾਂ ਦਾ ਹੀ ਇਹਨਾਂ ਦਾ ਦਬਦਬਾ ਬਣਿਆ ਰਹੇਗਾ, ਅਤੇ ਇਸੇ ਇਹ ਹੀ ਅੱਗੇ ਪਾਰਟੀ ਨੂੰ ਲੀਡ ਕਰਨਗੇ, ਅਤੇ ਅੱਗੇ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ। 416-620-1778 ਤੁਸੀਂ ਇਸ ਗੱਲਬਾਤ ਦੇ ਵਿੱਚ ਪਾਰਟੀਸਪੇਟ ਕਰਨਾ ਤਾਂ ਜ਼ਰੂਰ ਗੱਲਬਾਤ ਇਸ ਸਮੇਂ ਸਾਡੇ ਨਾਲ ਕੀਤੀ ਜਾ ਸਕਦੀ ਹੈ। ਪ੍ਰੈਸਟਨ ਕੰਸਟਰਕਸ਼ਨ ਦਾ ਨੰਬਰ ਦੇਣਾ ਚਾਹਾਂਗਾ, 905-796-4587-906-4587। ਤੁਸੀਂ ਕਸਟਮ ਮੇਡ ਘਰ ਬਣਵਾਉਣਾ ਚਾਹੁੰਦੇ ਹੋ, ਤੁਸੀਂ ਟਾਊਨ ਹਾਊਸ ਜਾਂ ਫਿਰ ਸੈਮੀ ਡਿਟੈਚ ਘਰ ਬਣਵਾਉਣੇ ਨੇ, 905-796-4587-906-4587 ਦੇ ਉੱਤੇ ਕਾਲ ਕਰਨੀ ਹੈ। ਜੈਗ ਔਜਲਾ 416-371-7777 416-371-7777 ਉੱਤੇ ਕਾਲ ਕਰਨੀ ਹੈ। ਜੈਗ ਔਜਲਾ ਤੁਸੀਂ ਪ੍ਰਾਪਰਟੀ ਖਰੀਦਣੀ ਵੇਚਣੀ, ਜੈਗ ਔਜਲਾ .com ਇਹਨਾਂ ਦੀ ਵੈਬਸਾਈਟ ਹੈ, ਇਸ ਵੈਬਸਾਈਟ 'ਤੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਰੰਧਾਵਾ ਡੈਂਟਿਸਟਰੀ 10 ਸਕੁਅਰ ਐਲਸ ਡਰਾਈਵ ਦੇ ਉੱਤੇ ਸਥਿਤ ਹੈ। ਡਾਕਟਰ ਸਮਰੀਤ ਕੌਰ ਰੰਧਾਵਾ 905-796-5111 9057945111 ਦੇ ਉੱਤੇ ਕਾਲ ਕਰਨੀ ਹੈ। ਡਾਕਟਰ ਸਮਰੀਤ ਕੌਰ ਰੰਧਾਵਾ 905-796-5111 ਇਹਨਾਂ ਦਾ ਨੰਬਰ ਹੈ। ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬਾਬੀ ਸਿੱਧੂ, ਨੰਬਰ ਇਹਨਾਂ ਦਾ 647-539-3020 647-539-3020 ਦੇ ਉੱਤੇ ਤੁਸੀਂ ਗੁਰਸ਼ਰਨ ਬਾਬੀ ਸਿੱਧੂ ਹੋਣਾਂ ਨਾਲ ਸੰਪਰਕ ਕਰ ਲੈਣਾ। ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬਾਬੀ ਸਿੱਧੂ ਜੀ ਨਾਲ, ਔਰ ਕਿਤੇ ਵੀ ਪਰਸਨਲ ਇੰਜਰੀ ਕਲੇਮ ਦਾ ਕੋਈ ਇਸ਼ੂ ਹੈ ਤਾਂ ਗੁਰਸ਼ਰਨ ਬਾਬੀ ਸਿੱਧੂ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। 647-539-3020 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਇੱਕ ਕਾਲਰ ਨੇ ਸਾਡੇ ਨਾਲ, ਉਹਨਾਂ ਦੀ ਗੱਲ ਸੁਣ ਲਈਏ। ਅਤੇ ਸਾਡੇ ਪਾਸ ਇਸ ਸਮੇਂ 12-13 ਮਿੰਟ ਬਾਕੀ ਨੇ। ਤੁਸੀਂ ਕੋਈ ਪੰਜਾਬ ਦੀ ਸਿਆਸਤ ਦੇ ਉੱਤੇ, ਪੰਜਾਬ ਦੀ ਕਿਸੇ ਹੋਰ ਖਬਰ ਦੇ ਬਾਰੇ 'ਚ ਕੋਈ ਗੱਲਬਾਤ ਕਰਨੀ ਹੈ, ਇਹ ਟਾਈਮ ਤੁਹਾਡਾ ਹੈ। 416-620-1778 ਸਟੂਡੀਓ ਦਾ ਨੰਬਰ ਹੈ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਬਾਈ, ਮੈਂ ਪੁੱਛਣਾ ਚਾਹੁੰਦਾ ਜੇ ਦਾ ਕੈਪਟਨ ਸੇਮ ਉਹ ਰਹਿਣਗੇ ਫਿਰ ਅਗਲੇ 2022 ਦੇ, ਫਿਰ ਸਿੱਧੂ ਕੀ ਹੈ ਪਾਰਟੀ ਦੇ ਵਿੱਚ ਟਿਕੇ ਰਹਿਣਗੇ, ਉਹਨਾਂ ਦੇ ਅੰਡਰ ਕੰਮ ਕਰ ਲੈਣਗੇ ਜਾਂ ਚੁੱਪ ਹੀ ਹੋ ਜਾਣਗੇ ਜਾਂ ਸਿਆਸਤ ਛੱਡ ਦੇਣਗੇ? ਨੰਬਰ ਦੂਜਾ ਸਵਾਲ ਇਹ ਸੀਗਾ ਮੇਰਾ ਵੀ ਅੱਜ ਕੀ ਖੇਤੀਬਾੜੀ ਮੰਤਰੀ ਦੀ ਕਾਲ ਆਈ ਹੈ ਕਿਸਾਨਾਂ ਬਾਰੇ, ਉਹਨਾਂ ਬਾਰੇ ਪੁੱਛਣਾ।
ਤੋਮਰ ਸਾਹਿਬ ਦਾ ਵੀ ਬਿਆਨ ਆਇਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਜੀ।
ਜੀ ਬਿਲਕੁਲ, ਮੈਂ ਦੱਸਣਾ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਇਹ ਪੰਜਾਬ ਦੇ ਵਿੱਚ ਸਿਆਸੀ ਗਲਿਆਰਿਆਂ 'ਚ ਚਰਚਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਕਾਂਗਰਸ ਪਾਰਟੀ ਵੱਡੀ ਜ਼ਿੰਮੇਵਾਰੀ ਨਹੀਂ ਦਿੰਦੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਜਾ ਸਕਦੇ ਨੇ ਜਾਂ ਆਪਣੀ ਵੱਖਰੀ ਪਾਰਟੀ ਬਣਾ ਸਕਦੇ ਨੇ। ਸੋ ਇਸ ਦੌਰ ਦੇ ਵਿੱਚ ਜੇਕਰ ਉਹਨਾਂ ਨੂੰ ਬਿਲਕੁਲ ਅਣਗੌਲਿਆਂ ਕੀਤਾ ਜਾਂਦਾ ਤਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਕੋਲ ਦੋ ਹੀ ਬਦਲ ਨੇ ਜਿਹੜੇ ਉਹ ਬਚਦੇ ਨੇ। ਪਹਿਲਾ ਬਦਲ ਤਾਂ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਜਾਣਗੇ, ਔਰ ਦੂਜਾ ਬਦਲ ਉਹਨਾਂ ਦੇ ਕੋਲ ਇਹ ਬਚਦਾ ਹੈ ਕਿ ਉਹ ਆਪਣੀ ਵੱਖਰੀ ਪਾਰਟੀ ਬਣਾਉਣਗੇ। ਕੁਝ ਕੁ ਜਿਹੜੇ ਉਹਨਾਂ ਦੇ ਪੱਖੀ, ਉਹਨਾਂ ਦੇ ਹਮਾਇਤੀ ਵਿਧਾਇਕ ਨੇ ਜਿਹੜੇ ਕਾਂਗਰਸ ਪਾਰਟੀ 'ਚ ਵੀ ਨੇ, ਤੇ ਈਵਨ ਜਿਹੜੇ ਬੈਂਸ ਭਰਾ ਨੇ ਉਹ ਵੀ ਉਹਨਾਂ ਦੇ ਨਾਲ ਜਾ ਸਕਦੇ ਨੇ। ਸੋ ਇਹ ਹਜੇ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ। ਔਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੀ 3 ਮੈਂਬਰੀ ਕਾਂਗਰਸ ਨੇ ਕਮੇਟੀ ਬਣਾਈ ਸੀ, ਉਹਨਾਂ ਦਾ ਅਪਡੇਟ ਹੁਣੇ ਇਹ ਆਇਆ ਕਿ 3-4 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਰਿਪੋਰਟ ਹੈ ਉਹ ਸੌਂਪ ਦੇਵਾਂਗੇ ਆਪਣਾ ਹਾਈਕਮਾਂਡ ਨੂੰ, ਕਾਂਗਰਸ ਹਾਈਕਮਾਂਡ ਨੂੰ 3-4 ਦਿਨਾਂ ਦੇ ਵਿੱਚ ਵਿੱਚ ਰਿਪੋਰਟ ਸੌਂਪ ਦੇਵਾਂਗੇ, ਉਸ ਤੋਂ ਬਾਅਦ ਜਿਹੜਾ ਹਾਈਕਮਾਂਡ ਕੋਈ ਫੈਸਲਾ ਕਰੇਗੀ। ਪਰ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ, ਜਿਹੜੀ ਗੱਲ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਅਗਲਾ ਚਿਹਰਾ ਨੇ ਜਿਹੜੇ ਉਹ ਕਾਂਗਰਸ ਵੱਲੋਂ ਬਣਾਏ ਜਾਣ ਦੀ ਪੂਰੀ ਸੰਭਾਵਨਾ ਹੈ
ਜੀ। ਔਰ ਜਿਹੜੇ ਅੱਜ ਇੱਥੇ 9 ਤਰੀਕ ਹੋ ਗਈ ਹੈ ਤੇ 10 ਤਰੀਕ ਤੱਕ ਕਹਿੰਦੇ ਸੀਗੇ ਬਹੁਤੇ ਮੰਤਰੀ ਕਿ ਅਸੀਂ ਅਸਤੀਫਾ ਦੇ ਦੇਵਾਂਗੇ ਜੇ ਕੁਛ ਨਾ ਕੀਤਾ, ਤੇ ਉਹ ਅਸਤੀਫੇ ਦੇਣਗੇ ਫਿਰ?
ਗਰੇਵਾਲ ਸਾਹਿਬ, ਅਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਹੁਣ 3-4 ਦਿਨ ਦਾ ਟਾਈਮ ਉਹਨਾਂ ਨੇ ਮੰਗਿਆ ਕਿ 3-4 ਦਿਨਾਂ ਦੇ ਵਿੱਚ ਵਿੱਚ 3 ਮੈਂਬਰੀ ਕਮੇਟੀ ਕਾਂਗਰਸ ਹਾਈਕਮਾਂਡ ਨੂੰ ਰਿਪੋਰਟ ਸੌਂਪੇਗੀ, ਉਸ ਰਿਪੋਰਟ ਤੋਂ ਬਾਅਦ ਕਾਂਗਰਸ ਹਾਈਕਮਾਂਡ ਜੋ ਵੀ ਡਿਸੀਜਨ ਲਵੇਗੀ, ਜੋ ਵੀ ਫੈਸਲਾ ਲਏਗੀ, ਉਹ ਚਾਹੇ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਹੋਵੇ ਜਾਂ ਕਿਸੇ ਨੂੰ ਨਵਾਂ ਮੰਤਰੀ ਬਣਾਉਣਾ ਹੋਵੇ, ਕਿਸੇ ਤੋਂ ਮਹਿਕਮਾ ਖੋਣਾ ਹੋਵੇ, ਸੋ ਉਸ ਤੋਂ ਬਾਅਦ ਹੀ ਜਿਹੜਾ ਰਿਐਕਸ਼ਨ ਹੈ ਉਹ ਸਾਹਮਣੇ ਆਏਗਾ ਕਿ ਕਿਹੜੇ ਕਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਕ 'ਚ ਖੜਦੇ ਨੇ ਔਰ ਕਿਹੜੇ ਕਿਹੜੇ ਉਹਨਾਂ ਦੇ ਖਿਲਾਫ਼ ਭੁਗਤਦੇ ਨੇ, ਜਾਂ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਕੌਣ ਜਾਂਦਾ, ਜਾਂ ਜਿਹੜੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਉਹਨਾਂ ਦੇ ਹੱਕ 'ਚ ਕੌਣ ਕੌਣ ਕੱਢਦਾ, ਇਹ ਉਸ ਰਿਪੋਰਟ ਤੋਂ ਬਾਅਦ ਹੀ, ਹਾਈਕਮਾਂਡ ਦੇ ਦਖਲ ਤੋਂ ਬਾਅਦ ਹੀ ਗੱਲ ਸਾਹਮਣੇ ਆਏਗੀ। ਗਰੇਵਾਲ ਸਾਹਿਬ
ਜੀ, ਅਗਲਾ ਕੁਐਸਚਨ ਇਹਨਾਂ ਦਾ, ਜੋ ਤੋਮਰ ਸਾਹਿਬ ਨੇ ਕੇਂਦਰ ਸਰਕਾਰ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਦਾ ਬਿਆਨ ਦਿੱਤਾ ਹੈ, ਉਹਦੇ ਬਾਰੇ 'ਚ?
ਜੀ ਬਿਲਕੁਲ, ਉਹਨਾਂ ਨੇ ਸੱਦਾ ਦਿੱਤਾ ਔਰ ਮੇਰੀ ਹੁਣੇ ਕੁਝ ਸਮਾਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨਾਲ ਗੱਲ ਹੋਈ ਸੀ, ਉਹ ਬਿਜ਼ੀ ਸੀ ਇਸ ਕਰਕੇ ਆਪਣੇ ਨਾਲ ਫੋਨ ਲਾਈਨ ਤੇ ਨਹੀਂ ਆ ਸਕੇ, ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੀਟਿੰਗ ਕੀਤੀ ਹੈ ਔਰ ਅੱਜ ਫੇਰ ਉਹਨਾਂ ਦਾ ਮੀਟਿੰਗਾਂ ਦਾ ਦੌਰ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਲਾਹ ਕਰਕੇ ਜਾਵਾਂਗੇ, ਕਿਉਂਕਿ ਗੱਲਬਾਤ ਕਰਨ ਤੋਂ ਕਿਸਾਨ ਕਦੇ ਵੀ ਪਿੱਛੇ ਨਹੀਂ ਹਟੇ, ਪਰ ਉਹਨਾਂ ਨੇ ਕਿਹਾ ਕਿ ਸਾਨੂੰ ਕਾਲੇ ਕਾਨੂੰਨ ਰੱਦ ਕਰਾਉਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਸੋ ਇਹ ਵੀ ਕਿਸਾਨਾਂ ਨੇ ਅੱਜ ਵੀ ਜਿਹੜੀ ਮੇਰੇ ਕਿਸੇ ਕਿਸਾਨ ਆਗੂ ਨਾਲ ਕਿਸੇ ਇੱਕ ਜਥੇਬੰਦੀ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ, ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਜਦੋਂ ਵੀ ਸਾਨੂੰ ਮੀਟਿੰਗ ਲਈ ਬੁਲਾਉਂਦੀ ਹੈ ਅਸੀਂ ਜਾਵਾਂਗੇ, ਪਰ ਸਾਨੂੰ ਬਿੱਲ ਰੱਦ ਤੋਂ ਕਰਨ ਤੋਂ ਘੱਟ ਹੋਰ ਕੁਝ ਵੀ ਮਨਜ਼ੂਰ ਨਹੀਂ ਗਾ। ਔਰ ਇਸੇ ਤਰ੍ਹਾਂ ਇਸੇ ਦੌਰ ਦੇ ਵਿੱਚ ਅੱਜ ਰਾਕੇਸ਼ ਟਕੈਤ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਹੈ, ਔਰ ਮੁਲਾਕਾਤ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਉਹ ਕਿਸਾਨੀ ਅੰਦੋਲਨ ਦਾ ਸਮਰਥਨ ਜਾਰੀ ਰੱਖਣਗੇ। ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਪਹਿਲਾਂ ਵੀ ਖੜੀ ਸੀ, ਹੁਣ ਵੀ ਖੜੀ ਹਾਂ, ਤੇ ਅੱਗੇ ਤੋਂ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਪੂਰੀ ਤਰ੍ਹਾਂ ਡਟ ਕੇ ਉਹਨਾਂ ਦਾ ਸਾਥ ਦੇਵਾਂਗੀ।
ਵੈਸੇ ਇਸ ਸਮੇਂ ਕਿਸਾਨ ਮੋਰਚਾ ਜਿਹੜਾ ਕਿੱਥੇ ਖੜਾ ਤੇ ਕਿਹੋ ਜਿਹਾ ਇਹਨੂੰ ਹੁਲਾਰਾ ਮਿਲ ਰਿਹਾ ਆ, ਕੀ ਸਥਿਤੀ ਹੈ ਇਸ ਸਮੇਂ ਕਿਸਾਨ ਮੋਰਚੇ ਦੀ?
ਗਰੇਵਾਲ ਸਾਹਿਬ, ਮੈਂ ਪਿਛਲੇ ਸ਼ੁੱਕਰਵਾਰ ਮੈਂ ਗਿਆ ਸੀ ਦਿੱਲੀ ਤੇ ਅਸੀਂ ਸਿੰਘੂ ਬਾਰਡਰ ਤੇ ਵੀ ਔਰ ਟਿੱਕਰੀ ਬਾਰਡਰ ਤੇ ਵੀ ਜਾ ਕੇ ਆਏ ਹਾਂ। ਜਿਸ ਤਰ੍ਹਾਂ ਪਹਿਲਾਂ ਸੀਗੀਆਂ ਟਰਾਲੀਆਂ ਜਿੰਨੀਆਂ ਖੜੀਆਂ ਓਨੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਖੜੇ ਨੇ। ਹਾਂ, ਇਹ ਜ਼ਰੂਰ ਹੈ ਕਿ ਪਹਿਲਾਂ ਸਿਆਲ ਦੇ ਵਿੱਚ ਸਾਰੇ ਸੜਕਾਂ ਤੇ ਤੁਹਾਨੂੰ ਦਿਖ ਜਾਂਦੇ ਸੀ, ਬਹਿੰਦੇ ਸੀ, ਜਾਂ ਸਾਰਾ ਦਿਨ ਜਿਹੜੀ ਸਪੀਡ ਚੱਲਦੀ ਰਹਿੰਦੀ ਸੀ। ਹੁਣ ਗਰਮੀ ਕਰਕੇ ਕਿਸਾਨਾਂ ਨੇ ਉੱਥੇ ਪੱਕੇ ਕਮਰੇ ਬਣਾ ਲਏ ਹੈ, ਏਸੀ ਤੱਕ ਕੂਲਰ ਤੱਕ ਵੀ ਉਹਨਾਂ ਨੇ ਲਵਾ ਲਏ ਹੈ, ਜਾਂ ਟਰਾਲੀਆਂ ਦੇ ਵਿੱਚ ਉਹਨਾਂ ਨੇ ਟੈਂਪਰੇਰੀ ਜਿਹੜੇ ਪ੍ਰਬੰਧ ਨੇ ਟਰਾਲੀਆਂ ਦੇ ਵਿੱਚ ਕੀਤੇ ਹੈ। ਸੋ ਜ਼ਿਆਦਾ ਗਰਮੀ ਚ ਉਹ ਟਰਾਲੀਆਂ ਦੇ ਅੰਦਰ ਬੈਠੇ ਰਹਿੰਦੇ ਨੇ, ਸਵੇਰੇ ਸ਼ਾਮ ਨੇ ਜਿਹੜੇ ਉਹ ਸਟੇਜਾਂ ਤੇ ਵੀ ਜਾਂਦੇ ਆ, ਜਿਹੜੇ ਸਮਾਗਮ ਜਿਹੜੇ ਹੋਰ ਕਿਸਾਨਾਂ ਦੇ ਸਾਰਾ ਦਿਨ ਚੱਲਦੇ ਨੇ, ਆਪਣੀ ਸਿਹਤ ਦਾ ਵੀ ਕਿਸਾਨ ਉੱਥੇ ਖਿਆਲ ਰੱਖ ਰਹੇ ਹੈ। ਔਰ ਪਰ ਉੱਥੇ ਜੇ ਗਿਣਤੀ ਦੀ ਗੱਲ ਕਰੀਏ ਤਾਂ ਗਿਣਤੀ ਬਹੁਤੀ ਨਹੀਂ ਘਟੀ, ਜਿੱਥੋਂ ਪਹਿਲਾਂ ਧਰਨਾ ਸ਼ੁਰੂ ਹੁੰਦਾ ਸੀ ਉੱਥੋਂ ਹੀ ਹੁਣ ਸ਼ੁਰੂ ਹੈ। ਜਿੰਨੇ ਕਿਲੋਮੀਟਰ ਤੱਕ ਪਹਿਲਾਂ ਟਰੈਕਟਰ ਖੜੇ ਸੀ ਓਨੇ ਹੀ ਕਿਲੋਮੀਟਰ ਤੱਕ ਹੁਣ ਖੜੇ ਨੇ। ਹਾਂ, ਇਹ ਜ਼ਰੂਰ ਹੈ ਕਿ ਟਰੈਕਟਰ ਉੱਥੇ ਖੜੇ ਆ, ਪਰ ਉਹਦੇ ਵਿੱਚੋਂ ਕੁਝ ਕਿਸਾਨ ਨੇ ਜਿਹੜੇ ਉਹ ਬੱਸ ਚੜ ਕੇ ਆ ਜਾਂਦੇ ਨੇ, ਜੇ ਕੋਈ ਉਹਨਾਂ ਨੂੰ ਪਿੰਡ ਘਰ ਕੋਈ ਕੰਮ ਕਾਰ ਹੈ ਉਹ ਕਰਕੇ ਉਸ ਤੋਂ ਬਾਅਦ ਫੇਰ ਵਾਪਸ ਚਲੇ ਜਾਂਦੇ ਨੇ, ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਜੇ ਇੱਕ ਪਰਿਵਾਰ ਦੇ ਦੋ ਜਣੇ ਆ ਗਏ ਤਾਂ ਦੂਜੇ ਦੋ ਜਣੇ ਨੇ ਜਿਹੜੇ ਉਹ ਮੁੜ ਤੋਂ ਉੱਥੇ ਪਹੁੰਚ ਜਾਂਦੇ ਨੇ।
ਜੇ ਇੰਨਾ ਵੱਡਾ ਹਾਲੇ ਵੀ ਸਾਰਾ ਕੁਛ ਉੱਥੇ ਬੈਠੇ ਨੇ ਲੋਕ, ਇੰਨੀ ਲੰਬੀ ਲਾਈਨ ਹਾਲੇ ਵੀ ਲੱਗੀ ਹੋਈ ਹੈ, ਪਰ ਹੁਣ ਖਬਰਾਂ ਨਹੀਂ ਆਉਂਦੀਆਂ, ਹੁਣ ਚਰਚਾ ਨਹੀਂ ਹੁੰਦੀ ਨਾ ਸੋਸ਼ਲ ਮੀਡੀਆ ਦੇ ਉੱਤੇ ਨਾ ਉਹਦਾ ਨਿਊਜ਼ ਦੇ ਉੱਤੇ, ਪਹਿਲਾਂ ਵਾਂਗ ਜਿਹੜੀਆਂ ਖਬਰਾਂ ਆਉਣ ਉਹ ਕਿਉਂ ਘੱਟ ਗਈਆਂ ਫਿਰ, ਜੇ ਏਡੀ ਵੱਡੀ ਲਾਈਨ ਹੀ ਲੱਗੀ ਹੋਈ ਹੈ?
ਗਰੇਵਾਲ ਸਾਹਿਬ, ਨੈਸ਼ਨਲ ਮੀਡੀਆ ਨੇ ਕਦੇ ਵੀ ਇਹਨਾਂ ਦੇ ਹੱਕ 'ਚ ਕਿਸਾਨਾਂ ਦੇ ਹੱਕ 'ਚ ਨਹੀਂ ਭੁਗਤਿਆ। ਹਾਂ, ਸ਼ੁਰੂਆਤੀ ਦਿਨਾਂ ਦੇ ਵਿੱਚ ਕੁਝ ਕੁ ਚੈਨਲਾਂ ਨੇ ਜ਼ਰੂਰ ਕਿਸਾਨ ਪੱਖੀ ਖਬਰਾਂ ਲਾਈਆਂ ਸੀ, ਉਸ ਤੋਂ ਬਾਅਦ ਜੇ ਕਿਸਾਨ ਪੱਖੀ ਰਿਪੋਰਟਿੰਗ ਕਰਦਾ ਰਿਹਾ ਨੈਸ਼ਨਲ ਮੀਡੀਆ ਤੋਂ, NDTV ਦੇ ਰਵੀਸ਼ ਕੁਮਾਰ ਨੇ ਜਿਹੜੇ ਉਹ ਕਰਦੇ ਰਹੇ ਨੇ। ਸੋ ਇਸ ਧਰਨੇ ਨੂੰ ਚਾਹੇ ਉਹ ਸਾਡਾ ਟਿੱਕਰੀ ਦਾ ਹੋਵੇ ਚਾਹੇ ਉਹ ਸਿੰਘੂ ਦਾ ਹੋਵੇ, ਇਹ ਦੋਨਾਂ ਧਰਨਿਆਂ ਦਾ ਇੱਕ ਤਾਂ ਮੈਂ ਅੰਤਰ ਦੱਸ ਦਿੰਦਾ। ਜਿਹੜਾ ਟਿੱਕਰੀ ਦਾ ਧਰਨਾ ਹੈ ਉੱਥੇ ਜੋਗਿੰਦਰ ਸਿੰਘ ਉਗਰਾਹਾਂ ਬੈਠੇ ਨੇ, ਜਿਹੜੇ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਲੈ ਕੇ ਬੈਠੇ ਨੇ, ਤੇ ਜਿਹੜਾ ਇੱਥੇ ਹੈ ਸਿੰਘੂ, ਇੱਥੇ ਬਾਕੀ 31 ਜਥੇਬੰਦੀਆਂ ਨੇ ਜਿਹੜੀਆਂ ਉਹ ਇੱਥੇ ਬੈਠੀਆਂ ਨੇ, ਇਕੱਲੇ ਜੋਗਿੰਦਰ ਉਗਰਾਹਾਂ ਉੱਥੇ ਬੈਠੇ ਨੇ। ਪਰ ਜਿਹੜੇ ਸਿੰਘੂ ਹੈ, ਸਿੰਘੂ 'ਚ ਜ਼ਿਆਦਾ ਜਿਹੜੇ ਸੈਲੀਬ੍ਰਿਟੀ ਨੇ, ਸਿੰਗਰ ਨੇ, ਐਕਟਰ ਨੇ, ਉਹ ਜ਼ਿਆਦਾ ਸਿੰਘੂ ਜਾਂਦੇ ਸੀ, ਇਸ ਕਰਕੇ ਵੀ ਉਹ ਚਰਚਾ 'ਚ ਸੀ, ਜ਼ਿਆਦਾ ਮੀਡੀਆ ਉੱਥੇ ਰਹਿੰਦਾ ਸੀ। ਉੱਥੇ ਕੀ ਸੀਗਾ ਕਿ ਜ਼ਿਆਦਾ ਰੀਜਨਲ ਮੀਡੀਆ ਸੀ, ਚਾਹੇ ਉਹ ਪੰਜਾਬ ਦੇ ਸਾਡੇ ਅਖਬਾਰ ਨੇ ਜਾਂ ਹਰਿਆਣੇ ਦੇ ਅਖਬਾਰ ਨੇ ਜਾਂ ਜਿਹੜੇ ਸੋਸ਼ਲ ਮੀਡੀਆ ਨੇ ਜਿੰਨੇ ਵੀ ਨੇ, ਵੈਬ ਟੀਵੀ ਨੇ, ਚਾਹੇ ਉਹ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ, ਉਹਨਾਂ ਨੇ ਲਗਾਤਾਰ ਉੱਥੇ ਉਹਨਾਂ ਦਿਨਾਂ ਦੇ ਵਿੱਚ ਕਵਰੇਜ ਕੀਤੀ ਹੈ। ਔਰ ਹੁਣ ਉੱਥੇ ਉਹ ਕਦੇ ਕਦੇ ਜਾਂਦੇ ਨੇ ਲਗਾਤਾਰ, ਉੱਥੇ ਕੁਝ ਕੁ ਮੀਡੀਆ ਵਾਲੇ ਅਜੇ ਵੀ ਹੈਗੇ ਜਿਹੜੇ ਰੋਜ਼ ਕਵਰੇਜ ਕਰਦੇ ਨੇ, ਪਰ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਚੀਜ਼ ਨੂੰ ਜ਼ਿਆਦਾ ਦਿਨ ਹੋ ਜਾਂਦੇ ਆ ਤਾਂ ਅਸੀਂ ਉਹਨੂੰ ਦੇਖਣੋ, ਜੇ ਸਾਡੇ ਸਾਹਮਣੇ ਵੀ ਖਬਰ ਆਉਂਦੀ ਹੈ ਤਾਂ ਉਹਨੂੰ ਸਕਰੋਲ ਕਰ ਦਿੰਦੇ ਹਾਂ, ਅੱਗੇ ਚਲੇ ਜਾਂਦੇ ਹਾਂ। ਪਰ ਹਾਂ, ਇਹ ਗੱਲ ਬਿਲਕੁਲ ਠੀਕ ਹੈ ਕਿ ਪਹਿਲਾਂ ਦੇ ਮੁਕਾਬਲੇ ਪਹਿਲਾਂ ਸਾਰੇ ਜਿੰਨੇ ਵੈਬ ਟੀਵੀ ਨੇ ਸੋਸ਼ਲ ਮੀਡੀਆ ਤੇ ਸਾਰਾ ਦਿਨ ਕਿਸਾਨੀ ਦੀਆਂ ਖਬਰਾਂ ਚੱਲਦੀਆਂ ਸੀ, ਉਸ ਤਰ੍ਹਾਂ ਹੁਣ ਨਹੀਂ ਚੱਲ ਰਹੀਆਂ। ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ, ਉੱਥੇ ਸਾਰਾ ਦਿਨ ਸਟੇਜ ਵੀ ਨਹੀਂ ਚੱਲਦੀ, ਔਰ ਦੂਜਾ ਇਹ ਹੈ ਕਿ ਹੁਣ ਉੱਥੇ ਸੈਲੀਬ੍ਰਿਟੀ ਵੀ ਅਜੇ ਗਰਮੀ ਕਰਕੇ, ਕੁਝ ਪਿੱਛੇ ਕੋਰੋਨਾ ਦਾ ਕਹਿਰ ਬਹੁਤ ਪੀਕ ਤੇ ਸੀ, ਉਸ ਚੱਕਰ 'ਚ ਵੀ ਉੱਥੇ ਸੈਲੀਬ੍ਰਿਟੀ ਬਹੁਤ ਘੱਟ ਜਾ ਰਹੇ ਸੀ। ਸੋ ਇਹ ਦੋ ਤਿੰਨ ਕਾਰਨ ਵੀ ਨੇ। ਦੂਜਾ ਇਹ ਸੀਗਾ ਕਿ ਸਾਰੇ ਕਿਸਾਨ ਨੇ ਜਾਂ ਉਹ ਵਾਢੀਆਂ 'ਚ ਵੀ ਬਿਜ਼ੀ ਸੀਗੇ, ਉਸ ਤੋਂ ਬਾਅਦ ਹੁਣ ਸਾਰਿਆਂ ਨੇ ਅੱਗੋਂ ਝੋਨਾ ਵੀ ਲਾਉਣਾ। ਸੋ ਇਸ ਸੰਦਰਭ ਦੇ ਵਿੱਚ ਉੱਥੇ ਮੀਡੀਆ ਦੀ ਜਿਹੜੀ ਉੱਥੇ ਰਿਪੋਰਟਿੰਗ ਹੈ ਉਹ ਘਟੀ ਹੈ, ਪਹਿਲਾਂ ਦੇ ਮੁਕਾਬਲੇ ਕਾਫੀ ਘਟੀ ਹੈ।
ਜੀ ਗਰੇਵਾਲ ਸਾਹਿਬ, ਕਾਲਰ ਨੇ ਸਾਡੇ ਨਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਗਰੇਵਾਲ ਜੀ।
ਜੀ ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਇਹਨਾਂ ਨੂੰ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ, ਲੈ ਵੀ ਜਿਹੜੇ ਕਿਸਾਨ ਆ ਉਹ ਪੰਜਾਬ ਦੀਆਂ ਇਲੈਕਸ਼ਨਾਂ 'ਚ ਕੀ ਰੋਲ ਅਦਾ ਕਰਨਗੇ ਜੀ?
ਜੀ ਓਕੇ, ਥੈਂਕ ਯੂ ਤੁਹਾਡੀ ਕਾਲ ਦੇ ਲਈ, ਔਰ ਇਸ ਸਵਾਲ ਦਾ ਜਵਾਬ ਤੁਹਾਨੂੰ ਦੇ ਦੇਣਗੇ, ਤੇ ਅਗਲੀ ਕਾਲ ਵੀ ਆਪਾਂ ਲੈ ਲਈਏ, ਸਵਾਲ ਅਗਲਾ ਵੀ ਸੁਣ ਲਈਏ ਤੇ ਫਿਰ ਉਸ ਤੋਂ ਬਾਅਦ ਦੋਨੇ ਜਵਾਬ ਇਕੱਠੇ ਦੇ ਦੇਣਗੇ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ
ਜੀ, ਬਾਈ ਜੀ ਤੁਸੀਂ ਆਉਂਦੇ ਰਹੋ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕਹਿੰਦੇ ਬਾਰੇ ਸਾਹ ਨਾ ਆਦਤਾਂ ਜਾਂਦੀਆਂ ਜੀ, ਕਹਿੰਦੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਇਹਦਾ ਮਤਲਬ ਇਹ ਆ ਵੀ ਉਹਦੇ ਤਾਂ ਕੈਪਟਨ ਸਾਹਿਬ ਜਾਂ ਸਾਰੇ ਵਿਧਾਇਕ ਉੱਥੇ ਦਿੱਲੀ ਜਾ ਜਾ ਕੇ ਮੱਥੇ ਰਗੜ ਰਗੜ ਕੇ ਮਾਤਾ ਨੂੰ ਜਿਵੇਂ ਪੂਜਦੇ ਹੁੰਦੇ ਉੱਥੇ ਮੀਟਿੰਗਾਂ ਕਰਕੇ ਆ ਰਹੇ ਆ, ਇਹ ਤੇ ਦੂਜੇ ਪਾਸੇ ਲਾਲੀ ਵਰਗੇ ਜਾਂ ਹੋਰ ਕੈਪਟਨ ਸਾਡਾ ਇੱਕੋ ਹੀ ਆ ਤੇ ਉਸ ਤਰ੍ਹਾਂ ਦੇ ਬੋਰਡ ਲਾਈ ਜਾਂਦੇ ਆ ਵੀ ਕਹਾਂ ਨੂੰ ਮੁੱਖ ਮੰਤਰੀ ਇਹੀ ਸਾਡਾ ਕੈਪਟਨ ਆ, ਸਿੱਧੂ ਅਤੇ ਕੈਪਟਨ ਦਾ ਸਮਝੌਤਾ ਹੀ ਕਰਾਉਣਾ ਤੇ ਇਹੀ ਕਰਾਉਣਾ ਸੀ ਪਹਿਲਾਂ ਜਦੋਂ ਰਾਤ ਨੇ ਆ ਕੇ ਨਾਸ਼ਤਾ ਕੀਤਾ ਸਿੱਧੂ ਨੇ ਕਰੇ ਉਦੋਂ ਹੀ ਕਰਾਉਂਦੇ ਦਿੱਲੀ ਛੱਡ ਕੇ ਦੋਨਾਂ ਨੂੰ
ਸਮਝੌਤਾ ਹੋ ਜੂਗਾ ਤੇਜਿੰਦਰ ਫਤਿਹਪੁਰ ਉਹਨਾਂ ਦਾ।
ਬਾਕੀ ਦੂਸਰੀ ਗੱਲ ਕਿਸਾਨਾਂ ਬਾਰੇ ਵੀ ਪਹਿਲਾਂ ਸੁਣ ਲਓ
ਮੇਰਾ,
ਬਾਈ ਜੀ ਨੇ ਪਹਿਲਾਂ ਪੁੱਛਿਆ ਵੀ ਕਿਸਾਨ ਕਿਹਨੂੰ ਵੋਟ ਪਾਉਣਗੇ, ਕਿਸਾਨ ਸਾਰਿਆਂ ਨੂੰ ਪਾਉਣਗੇ, ਕਿਸਾਨ ਉਸ ਨੇ ਬੈਠੇ ਆਮ ਨੇ ਵੀ ਜੁੜੇ ਹੋਏ ਆ, ਅਕਾਲੀਆਂ ਨੇ ਵੀ ਜੁੜੇ ਹੋਏ ਆ, ਕਾਂਗਰਸ ਨੇ ਜੁੜੇ ਹੋਏ, ਸਾਨੂੰ ਇੰਨੀ ਕੋਈ ਸਮਝ ਹੋਣੀ ਚਾਹੀਦੀ ਆ।
ਜੀ ਉਹ ਕਿਸੇ ਇੱਕ ਪਾਰਟੀ ਨਾਲ ਨਹੀਂ ਜਾਣਗੇ,
ਸਮਝੌਤਾ ਹੋ ਜੂਗਾ ਨਹੀਂ ਦੱਸ ਦਿਓ।
ਆਲਰਾਈਟ ਥੈਂਕ ਯੂ। ਇਹ ਦੋ ਸਵਾਲ ਨਹੀਂ ਤੁਹਾਡੇ ਪਾਸ
ਜੀ ਗਰੇਵਾਲ ਸਾਹਿਬ, ਮੈਂ ਦੱਸਣਾ ਚਾਹੁੰਦਾ ਕਿ ਬਿਲਕੁਲ ਇਹਨਾਂ ਦੀ ਗੱਲ ਵਾਜਬ ਹੈ ਕਿ ਉੱਥੇ ਜਿਹੜੇ ਕਿਸਾਨ ਬੈਠੇ ਹੈ ਉਹ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਏ, ਸਾਡੇ ਪੰਜਾਬ ਤੋਂ, ਸਾਡੇ ਪਿੰਡਾਂ ਤੋਂ, ਸਾਡੇ ਘਰਾਂ ਚੋਂ, ਸਾਡੇ ਆਲੇ ਦੁਆਲੇ ਦੇ ਸਾਡੇ ਬਜ਼ੁਰਗ ਨੇ, ਸਾਡੇ ਭਰਾ ਨੇ, ਸਾਡੀਆਂ ਭੈਣਾਂ ਮਾਤਾਵਾਂ ਉਹ ਬੈਠੇ ਨੇ। ਸੋ ਸਾਰੇ ਦੇ ਸਾਰੇ ਪਹਿਲਾਂ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧਿਤ ਜ਼ਰੂਰ ਨੇ, ਕੁਝ ਭਾਵੇਂ ਉਹ ਕੁਝ ਲੈਫਟ ਪੱਖੀ ਨੇ, ਕੁਝ ਅਕਾਲੀ ਨੇ, ਕੁਝ ਕਾਂਗਰਸੀ ਨੇ, ਪਰ ਇਹ ਠੀਕ ਹੈ ਕਿ ਉੱਥੇ ਉਹਨਾਂ ਨੇ ਬਿਲਕੁਲ ਜਿਹੜਾ ਸਿਆਸੀ ਲੀਡਰਾਂ ਦੀ ਉੱਥੇ ਐਂਟਰੀ ਬੰਦ ਕੀਤੀ ਹੋਈ ਸੀ, ਔਰ ਉਸ ਧਰਨੇ ਦਾ ਇਹ ਵੀ ਫਾਇਦਾ ਹੋਇਆ ਕਿ ਪਿੰਡਾਂ 'ਚ ਜਿਹੜੀਆਂ ਸਿਆਸੀ ਪਾਰਟੀਆਂ ਕਰਕੇ ਧੜੇਬੰਦੀਆਂ ਸੀ ਉਹ ਖਤਮ ਹੋ ਗਈਆਂ ਨੇ, ਉੱਥੇ ਦੁਸ਼ਮਣੀਆਂ ਖਤਮ ਹੋ ਗਈਆਂ ਨੇ, ਇੱਕੋ ਟਰਾਲੀ 'ਚ ਬੈਠ ਕੇ ਉਹ ਤਾਸ਼ ਵੀ ਖੇਡਦੇ ਨੇ। ਸੋ ਇਹ ਬਿਲਕੁਲ ਠੀਕ ਹੈ ਕਿ ਜਿਹੜੀਆਂ ਜੇਕਰ ਕਿਸਾਨ ਜਥੇਬੰਦੀਆਂ ਕਿਸੇ ਇੱਕ ਪਾਰਟੀ ਦੀ ਹਮਾਇਤ ਦਾ ਉੱਥੋਂ ਹੋਕਾ ਨਹੀਂ ਦਿੰਦੀਆਂ ਜਾਂ ਕੋਈ ਨਵੀਂ ਪਾਰਟੀ ਕਿਸਾਨਾਂ ਦੀ ਬਣ ਕੇ ਸਾਹਮਣੇ ਨਹੀਂ ਆਉਂਦੀ, ਤਾਂ ਜਿਹੜੇ ਉੱਥੇ ਕਿਸਾਨ ਬੈਠੇ ਨੇ ਉਹ ਜਿਹੜੀ ਜਿਹੜੀ ਪਾਰਟੀ ਨਾਲ ਪਹਿਲਾਂ ਸੰਬੰਧਿਤ ਨੇ ਇਹ ਸੁਭਾਵਿਕ ਹੈ ਕਿ ਉਹਨਾਂ ਉਹਨਾਂ ਪਾਰਟੀਆਂ ਨੂੰ ਹੀ ਭੁਗਤਣਗੇ। ਜੀ ਗਰੇਵਾਲ ਸਾਹਿਬ
ਜੀ, ਔਰ ਦੂਸਰਾ ਸਵਾਲ ਇਹਨਾਂ ਦਾ ਸੀਗਾ ਕਿ ਜੇ ਆਹੀ ਕੁਛ ਕਰਨਾ ਸੀਗਾ ਇਹਨਾਂ ਦੇ ਫਿਰ ਕਾਂਗਰਸ ਦੇ ਵਿੱਚ ਏਡਾ ਰੌਲਾ ਰੱਪਾ ਪਾਉਣ ਦੀ ਕੀ ਜ਼ਰੂਰਤ ਸੀ, ਤੇ ਨਾਲ ਦੀ ਨਾਲ ਕੀ ਸਮਝੌਤਾ ਹੋ ਜਾਵੇਗਾ ਕੈਪਟਨ ਤੇ ਸਿੱਧੂ ਸਾਹਿਬ ਦਾ?
ਜੀ ਬਿਲਕੁਲ, ਇਹ ਦੱਸਣਾ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੈਸੇ ਸਿਆਸਤ ਦੇ ਵਿੱਚ ਸੰਭਾਵਨਾਵਾਂ ਦੀ ਹਮੇਸ਼ਾ ਹੀ ਚਰਚਾ ਰਹਿੰਦੀ ਹੈ, ਸੰਭਾਵਨਾਵਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਭਾਵਨਾਵਾਂ ਸੰਭਵ ਹੁੰਦੀ ਹੈ। ਸੋ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਨਵਜੋਤ ਸਿੰਘ ਸਿੱਧੂ ਨਾਲ ਸਮਝੌਤਾ ਹੋ ਜਾਏ, ਇਹ 'ਚ ਕੋਈ ਵੱਡੀ ਗੱਲ ਨਹੀਂ, ਪਰ ਜਿਹੜੇ ਹੁਣ ਦੇ ਹਾਲਾਤ ਨੇ 2017 ਦੀ ਇਲੈਕਸ਼ਨ ਸਾਹਮਣੇ ਆ, ਉਹਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਕ੍ਰੈਡੀਬਿਲਿਟੀ ਘਟਦੀ ਹੈ ਜੇਕਰ ਉਹ ਵਾਰ ਵਾਰ ਕੈਪਟਨ ਦੇ ਖਿਲਾਫ ਜਾ ਕੇ ਫਿਰ ਸਮਝੌਤਾ ਕਰਦੇ ਆ, ਤਾਂ ਸੁਭਾਵਿਕ ਹੈ ਉਹਨਾਂ ਦੀ ਕ੍ਰੈਡੀਬਿਲਿਟੀ ਘਟੇਗੀ। ਪਰ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਜੇ ਇੰਨਾ ਰੌਲਾ ਪਾਉਣ ਦੀ ਕੀ ਲੋੜ ਸੀ, ਸੋ ਇਹ ਹੁਣ ਮੇਰਾ ਖਿਆਲ ਹੈ ਕਿ ਜਿਹੜੀ ਕੇਂਦਰੀ ਕਮੇਟੀ ਹੈ, ਹਾਈ ਕਮਾਂਡ ਹੈ, ਉਹ ਦੇਖੇਗੀ ਇਹ 'ਚ ਕਰਨਾ ਕੀ ਆ। ਇਹ ਕਲੀਅਰ ਹੈ ਕਿ ਕੁਝ ਨਾ ਕੁਝ ਪੰਜਾਬ ਦੀ ਸਿਆਸਤ ਦੇ ਵਿੱਚ ਬਦਲ ਜ਼ਰੂਰ ਆਏਗਾ, ਪੰਜਾਬ ਕਾਂਗਰਸ ਦੇ ਵਿੱਚ ਕੁਝ ਨਾ ਕੁਝ ਬਦਲ ਜ਼ਰੂਰ ਆਏਗਾ, ਭਾਵੇਂ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ, ਭਾਵੇਂ ਉਹ ਰੀਸ਼ਫਲਿੰਗ ਕਰਨ ਮੰਤਰੀਆਂ ਦੇ ਵਿਭਾਗਾਂ ਦੀ, ਪਰ ਕੁਝ ਨਾ ਕੁਝ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਜ਼ਰੂਰ ਹੈ।
ਥੈਂਕ ਯੂ ਸੋ ਮਚ, ਔਰ ਕੱਲ੍ਹ ਨੂੰ ਫਿਰ ਮੁਲਾਕਾਤ ਹੋਵੇਗੀ।
ਮੈਂ ਇੱਕ ਛੋਟੀ ਜਿਹੀ ਜਾਣਕਾਰੀ ਹੋਰ ਦੇਣੀ ਚਾਹੁੰਦਾ ਕਿ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੀ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਉਪ ਪ੍ਰਧਾਨ ਹੈ ਵਸੁੰਧਰਾ ਰਾਜੇ, ਉਹਨਾਂ ਨੇ ਪੰਜਾਬ ਸਰਕਾਰ ਪੰਜਾਬ ਤੋਂ ਆ ਰਹੇ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਕੱਢੇ ਜਾਣ ਦੀ ਮੰਗ ਕੀਤੀ ਹੈ, ਕਿਉਂਕਿ ਬੀਤੇ 2-3 ਦਿਨਾਂ ਤੋਂ ਪੰਜਾਬ ਦਾ ਜਿਹੜਾ ਪਾਣੀ ਨਹਿਰਾਂ ਰਾਹੀਂ ਉੱਧਰ ਜਾਂਦਾ, ਚਾਹੇ ਉਹ ਬੁੱਢੇ ਨਾਲੇ ਦੀ ਗੱਲ ਕਰ ਲਈਏ, ਚਾਹੇ ਦਰਿਆਵਾਂ ਦੀ ਗੱਲ ਕਰ ਲਈਏ, ਚਾਹੇ ਲੁਧਿਆਣੇ ਤੋਂ ਜਿਹੜਾ ਫੈਕਟਰੀਆਂ ਦਾ ਕਾਰਖਾਨਿਆਂ ਦਾ ਗੰਦਲਾ ਪਾਣੀ ਇਹ ਜਾ ਰਿਹਾ, ਉਹਦੇ ਕਰਕੇ ਮਾਲਵਾ ਦੀ ਬੈਲਟ ਵੀ, ਉਸ ਤੋਂ ਬਾਅਦ ਰਾਜਸਥਾਨ ਦੇ ਵੀ ਪਿੰਡ ਨੇ ਜਿਹੜੇ ਉਹ ਕੈਂਸਰ ਦੇ ਮਰੀਜ਼ ਨੇ ਲਗਾਤਾਰ ਵੱਧਦੇ ਜਾ ਰਹੇ ਨੇ। ਸੋ ਉਹਨਾਂ ਨੇ ਇਸ ਮਾਮਲੇ ਦਾ ਜਲਦੀ ਹੱਲ ਕੱਢੇ ਜਾਣ ਦੀ ਮੰਗ ਕੀਤੀ ਹੈ, ਔਰ ਇਹਦਾ ਪੰਜਾਬ ਸਰਕਾਰ ਵੱਲੋਂ ਹੱਲੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ। ਕੋਈ ਵੀ ਸਰਕਾਰ ਹੈ ਜਿਹੜੀ ਇਸ ਲਈ ਗੰਭੀਰ ਬਿਲਕੁਲ ਵੀ ਗੰਭੀਰਤਾ ਨਹੀਂ ਦਿਖਾ ਰਹੀ ਕਿ ਇਸ ਗੰਦਲੇ ਪਾਣੀ ਨੂੰ ਕਿਸੇ ਤਰ੍ਹਾਂ ਰੋਕਿਆ ਜਾਵੇ, ਬਾਵਜੂਦ ਇਹਦੇ ਕਿ ਪੰਜਾਬ ਦੇ ਵਿੱਚੋਂ ਲਗਾਤਾਰ ਇੱਕ ਟ੍ਰੇਨ ਹੈ ਜਿਹੜੀ ਰਾਜਸਥਾਨ ਜਾਂਦੀ ਹੈ ਜਿਹਨੂੰ ਕੈਂਸਰ ਟ੍ਰੇਨ ਦਾ ਨਾਮ ਦਿੱਤਾ ਜਾਂਦਾ
ਜੀ।
ਸੋ ਇਹ ਵੀ ਵੱਡੀ ਖਬਰ ਹੈ ਜੀ ਜਿਹੜੀ ਸਾਹਮਣੇ ਆਈ ਹੈ।
ਤਿੰਦਰ ਇਹ ਸਾਰੇ ਪਾਸੇ ਸਰਕਾਰ ਕੰਮ ਕਿਉਂ ਕੋਈ ਨਹੀਂ ਕਰਦੀਗੀ, ਤੇ ਕਿਉਂਕਿ ਸਾਡਾ ਜਿਹੜਾ ਧਿਆਨ ਆ ਸਾਰਾ ਇਹਨਾਂ ਗੱਲਾਂ ਤੇ ਲੱਗਿਆ ਰਹਿੰਦਾ ਕਿ ਅਗਲਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਸਿੱਧੂ ਕੈਪਟਨ ਆਪਸ ਵਿੱਚ ਹੀ ਰਲ ਬੈਠਣਗੇ ਜਾਂ ਨਹੀਂ, ਦੀਪ ਸਿੱਧੂ ਨੂੰ ਕਿਸਾਨ ਮੋਰਚੇ ਵਾਪਸ ਲਿਆ ਜਾਵੇਗਾ ਜਾਂ ਨਹੀਂ, ਪੰਜਾਬ ਦੇ ਵਿੱਚ ਕਿਹੜਾ ਕਿਹਨੇ ਸਿਆਸਤ ਦੇ ਵਿੱਚ ਕੀ ਪੱਤਾ ਖੇਡ ਦਿੱਤਾ, ਪਰ ਇਹ ਜਿਹੜੇ ਮੁੱਦੇ ਨੇ ਇਹ ਸਾਡੇ ਅੱਖੋਂ ਪਰੋਖੇ ਰਹਿੰਦੇ ਨੇ, ਅਸੀਂ ਇਹਨਾਂ ਦੀ ਗੱਲ ਨਹੀਂ ਕਰਦੇਗੇ, ਨਾ ਹੀ ਇਹ ਖਬਰਾਂ ਦੇ ਵਿੱਚ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਦੇ ਨੇ। ਜਦੋਂ ਵੀ ਇਲੈਕਸ਼ਨ ਮੈਂ ਦੇਖਿਆ ਕਿ ਇੱਕ ਇਲੈਕਸ਼ਨ ਹੋ ਗਈ, ਉਸ ਤੋਂ ਬਾਅਦ ਅਗਲੀ ਇਲੈਕਸ਼ਨ ਦੀ ਰਾਈਟ ਵੇ ਗੱਲ ਸ਼ੁਰੂ ਹੋ ਜਾਂਦੀ ਹੈ, ਤੇ ਸਿਆਸਤ ਤੋਂ ਬਿਨਾਂ ਹੋਰ ਗੱਲ ਅਸੀਂ ਪੰਜਾਬ ਦੀ ਆ ਜਿਹੜੀ ਸਾਡੇ ਖਾਨੇ ਨਹੀਂ ਪੈਂਦੀ ਗੀ, ਚਾਹੇ ਉਹ ਪੰਜਾਬ ਸੁੱਕਰੇ ਪਾਣੀ ਦਾ ਮਸਲਾ, ਚਾਹੇ ਪੰਜਾਬ ਚ ਕੋਈ ਬੇਰੁਜ਼ਗਾਰੀ ਦਾ ਮਸਲਾ, ਪੰਜਾਬ ਦੇ ਵਿੱਚ ਮਹਿੰਗਾਈ ਦਾ ਮਸਲਾ ਜਾਂ ਹੋਰ ਮਸਲਾ, ਇਹ ਮਸਲੇ ਸਾਡੇ ਖਾਨੇ ਨਹੀਂ ਪੈਂਦੇ। ਸਾਡੇ ਖਾਨੇ ਤਾਂ ਪੈਂਦਾ ਦੀਪ ਸਿੱਧੂ, ਸਾਡੇ ਖਾਨੇ ਪੈਂਦਾ ਲੱਖਾ ਸਦਾਣਾ, ਸਾਡੇ ਖਾਨੇ ਪੈਂਦਾ ਨਵਜੋਤ ਸਿੱਧੂ, ਸਾਡੇ ਖਾਨੇ ਪੈਂਦਾ ਕੈਪਟਨ ਬਾਦਲ, ਭਗਵੰਤ ਮਾਨ ਦੇ ਟੋਟਕੇ, ਤੇ ਇਹ ਕੁਛ ਸਾਡੇ ਪੱਲੇ ਆ, ਤੇ ਅਸੀਂ ਦੂਜੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਗੇ।
ਜੀ ਜੀ ਗਰੇਵਾਲ ਸਾਹਿਬ, ਮੈਂ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਰੇਡੀਓ ਖਬਰਸਾਰ ਦਾ ਮਕਸਦ ਸਿਰਫ ਜਿਹੜੇ ਚਲੰਤ ਵਿਸ਼ਿਆਂ ਤੇ ਗੱਲਬਾਤ ਕਰਨੀ ਨਹੀਂ, ਸਾਡੇ ਸਮਾਜ ਚ ਕੀ ਵਾਪਰ ਰਿਹਾ ਸੀ ਉਹਦੇ ਬਾਰੇ ਵੀ ਦੱਸਾਂਗੇ। ਸੋ ਆਉਣ ਵਾਲੇ ਦਿਨਾਂ ਚ ਕੱਲ ਜਾਂ ਪਰਸੋਂ ਅਸੀਂ ਇੱਕ ਰਾਉਂਡ ਗਲਾਸ ਫਾਊਂਡੇਸ਼ਨ ਹੈ ਜਿਹੜੀ ਪੰਜਾਬ ਦੇ ਮੇਰੇ ਖਿਆਲ ਸੈਂਕੜੇ ਪਿੰਡਾਂ ਦੇ ਵਿੱਚ ਜੰਗਲ ਲਾ ਚੁੱਕੀ ਆਪਣੇ ਖਰਚੇ ਤੇ, ਉਹ ਪਿੰਡਾਂ ਦੀ ਦਸ਼ਾ ਸੁਧਾਰਨ ਤੇ ਲੱਗੇ ਹੋਏ ਨੇ। ਸੋ ਉਹਨਾਂ ਵੀ ਜਿਹੜੇ ਮੇਨ ਆਗੂ ਨੇ ਉਹਨਾਂ ਨਾਲ ਵੀ ਅਸੀਂ ਕੱਲ ਜਾਂ ਪਰਸੋਂ ਰੇਡੀਓ ਖਬਰਸਾਰ ਤੇ ਗੱਲ ਕਰਾਂਗੇ, ਤੇ ਇੱਕ ਦਿਨ ਅਸੀਂ ਸੰਤ ਬਾਬਾ ਜਿਹੜੇ ਬਲਬੀਰ ਸਿੰਘ ਸੀਚੇਵਾਲ ਨੇ ਉਹਨਾਂ ਨਾਲ ਵੀ ਰੇਡੀਓ ਤੇ ਜ਼ਰੂਰ ਗੱਲ ਕਰਾਂਗੇ ਵਾਤਾਵਰਨ ਨੂੰ ਲੈ ਕੇ।
ਧੰਨਵਾਦ ਜੀ, ਥੈਂਕ ਯੂ ਸੋ ਮਚ। ਔਰ ਕੁਝ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਉਸ ਤੋਂ ਰਾਈਟ ਵੇ ਬਾਅਦ ਆਪਾਂ ਮੋਗੇ ਨਾਲ ਜੁੜਦੇ ਹਾਂ। ਸਵਰਨਜੀਤ ਸਿੰਘ ਮੋਗਾ ਖਬਰਾਂ ਦਾ ਬੁਲਟਨ ਤੁਹਾਡੇ ਲਈ ਪੇਸ਼ ਕਰਨਗੇ, ਤੇ ਫਿਰ ਅਗਲਾ ਜਿਹੜਾ ਆਵਰ ਹੋਵੇਗਾ ਆਪਾਂ ਇੱਥੋਂ ਦੀਆਂ ਗੱਲਾਂ ਬਾਤਾਂ ਕਰ ਰਹੀਆਂ ਨੇ। ਕੱਲ ਜੋ ਕੈਂਡਲ ਲਾਈਟ ਵਿਜਲ 4 ਜੋ ਇੱਕ ਮੁਸਲਿਮ ਪਰਿਵਾਰ ਦੇ ਜੀ ਇੱਕ ਦੁਰਘਟਨਾ ਦੌਰਾਨ ਹੇਟ ਕ੍ਰਾਈਮ ਕਹਿ ਲਓ ਜਾਂ ਫਿਰ ਟੈਰਰ ਐਕਟ ਕਹਿ ਲਓ ਉਸਨੂੰ, ਉਸਦੇ ਦੌਰਾਨ ਜਿਹੜੇ ਮਾਰੇ ਗਏ ਨੇ, ਕੱਲ ਸਾਰੇ ਉੱਥੇ ਸਾਡੇ ਵੱਡੀਆਂ ਸਿਆਸੀ ਪਾਰਟੀਆਂ ਦੇ ਲੀਡਰ ਆ ਕੇ ਬੋਲੇ ਨੇ। ਉਹਨਾਂ ਦੀ ਵੀ ਗੱਲਬਾਤ ਡਿਟੇਲ ਦੇ ਵਿੱਚ ਸਾਂਝੀ ਕਰਾਂਗਾ ਕਿ ਇੱਥੇ ਕੱਲ ਜੋ ਗੱਚ ਭਰ ਭਰ ਕੇ ਬੋਲ ਗਏ ਉਹਨਾਂ ਨੂੰ ਬਿੱਲ C-21 ਰੇਸਿਸਟ ਕਿਉਂ ਨਹੀਂ ਲੱਗਦਾ, ਇਹ ਵੱਡਾ ਸਵਾਲ ਹੈ ਇਸ ਸਮੇਂ। ਉਹਦੇ ਤੇ ਵੀ ਗੱਲਬਾਤ ਹੋਵੇਗੀ ਕਮਰਸ਼ੀਅਲ, ਤੇ ਉਸ ਤੋਂ ਬਾਅਦ ਪੰਜਾਬ ਦੀਆਂ ਖਬਰਾਂ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬਿਆਨਾ।
ਕਾਲ 905-452-0000।
ਜੀ ਹਾਂ, ਮੈਪਲ ਦੇ ਇੱਕ ਬਿਜ਼ੀ ਪੀਜ਼ਾ ਸਟੋਰ ਦੇ ਵਿੱਚ ਉਹਨਾਂ ਨੂੰ ਕੁਝ ਤੁਰੰਤ ਡਿਲੀਵਰੀ ਡਰਾਈਵਰਾਂ ਦੀ ਜ਼ਰੂਰਤ ਹੈ ਜੀ। ਫੁੱਲ ਟਾਈਮ ਜੋਬ ਹੋਵੇਗੀ, ਸਟੋਰ ਅੰਦਰ ਕੁਝ ਕੰਮ ਕਰਨ ਦੇ ਲਈ ਲੜਕੀਆਂ ਦੀ ਵੀ ਜ਼ਰੂਰਤ ਹੈ, ਤੁਸੀਂ ਤੁਰੰਤ ਕੰਮ ਸ਼ੁਰੂ ਕਰ ਸਕਦੇ ਹੋ। 647-4-3-99 ਦੇ ਤੁਸੀਂ ਇਹਦੇ ਨਾਲ ਗੱਲਬਾਤ ਕਰ ਲੈਣੀ, 647-4-3-99 ਤੇ ਗੱਲਬਾਤ ਕਰ ਸਕਦੇ ਹੋ। ਔਰ AAA ਲੈਂਡਸਕੇਪਿੰਗ ਨੂੰ ਵੀ ਕੁਝ ਵਰਕਰਾਂ ਦੀ ਜ਼ਰੂਰਤ ਹੈ ਜੀ। ਘਾਹ ਕੱਟਣ ਦੇ ਲਈ ਕੁਝ ਵਰਕਰ ਚਾਹੀਦੇ ਨੇ, ਕੰਸਟਰਕਸ਼ਨ ਵਰਕਰ ਚਾਹੀਦੇ ਨੇ, ਜਨਰਲ ਲੇਬਰ ਚਾਹੀਦੀ ਆ। ਫੁੱਲ ਟਾਈਮ ਕੰਮ ਹੋਵੇਗਾ, ਇਹ ਵੀ ਪਿਕਅਪ ਅਤੇ ਡਰੋਪ ਆਫ ਵੀ ਅਵੇਲੇਬਲ ਆ। ਅਮਿਤ ਜੀ ਨੂੰ ਤੁਸੀਂ ਕਾਲ ਕਰ ਲਓ, 647-784-12-13 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਪੰਜਾਬ ਭਰ ਤੋਂ ਖਬਰਾਂ ਲੈ ਕੇ ਸੁਰਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਜੀ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵੱਲੋਂ। ਫਰੰਟ ਐਂਡ ਐਕਸਪਰਟ ਨੇ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵਾਲੇ ਕਿਸੇ ਤਰ੍ਹਾਂ ਦੀ ਰਿਪੇਅਰ ਕਰਾਉਣੀ ਹੈ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ, ਏਸੀ ਦਾ ਕੋਈ ਵੀ ਕੰਮ ਕਰਾਉਣਾ, ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਨਾਲ ਗੱਲਬਾਤ ਤੁਸੀਂ ਕਰ ਲੈਣੀ। ਔਰ ਬੋਬਟੇਲ ਦੀ ਪਾਰਕਿੰਗ ਦੀ ਜ਼ਰੂਰਤ ਆ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਕੰਮ ਦੀ ਜ਼ਰੂਰਤ ਆ ਤਾਂ ਬ੍ਰੈਂਪਟਨ ਟਰੱਕ ਰਿਪੇਅਰ ਸੈਂਟਰ ਵੱਲੋਂ ਵੀ ਤਜੁਰਬੇਕਾਰ ਮਕੈਨਿਕ ਜਿਹੜੇ ਨੇ ਉਹ ਹਾਇਰ ਕੀਤੇ ਜਾ ਰਹੇ ਨੇ। 905-790-12-21 ਵਧੀਆ ਤਨਖਾਹ ਤੁਹਾਨੂੰ ਦਿੱਤੀ ਜਾਵੇਗੀ, ਵੀਕਲੀ ਪੇ ਹੋਵੇਗੀ, ਵਧੀਆ ਆਵਰ ਤੁਹਾਨੂੰ ਮਿਲਣਗੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕਾਲ ਕਰ ਲਓ, ਗੱਲਬਾਤ ਕਰ ਲਓ। 905-790-12-21 ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਦਾ ਨੰਬਰ ਹੈ। ਤਜੁਰਬੇਕਾਰ ਤੁਸੀਂ ਮਕੈਨਿਕ ਹੋ, ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। 905-790-12-21। ਟਰੱਕ ਦਾ ਲਾਇਸੈਂਸ ਲੈਣਾ ਕੁਲਦੀਪ ਗਰੇਵਾਲ ਜੀ, 647-894-85-90। ਕੈਮਰੀ ਲੋਕੇਸ਼ਨ ਤੋਂ ਜੀਤਪਾਲ ਸਿੰਘ ਦਿਓਲ ਆਪਰੇਟ ਕਰਦੇ ਨੇ, 647-204-1936। ਔਰ HK ਟਾਇਰ ਸੈਂਟਰ ਦੇ ਸਹਿਯੋਗ ਨਾਲ ਪੰਜਾਬ ਭਾਰਤ ਤੋਂ ਖਬਰਾਂ ਲੈ ਕੇ ਹਾਜ਼ਰ ਨੇ ਸਵਰਨਜੀਤ ਮੋਗਾ ਜੀ, ਬੂਟਾ ਚਾਹਲ ਜੀ ਦੇ ਨਾਲ ਗੱਲਬਾਤ ਕਰਨੀ, 647-295-4600। ਟਰੱਕ ਟ੍ਰੇਲਰ ਦੇ ਟਾਇਰ ਪਾਉਣੇ ਨੇ, ਹੈਵੀ ਟਰੱਕ ਟ੍ਰੇਲਰ ਦੇ, ਡੰਪ ਟਰੱਕ ਦੇ ਟਾਇਰ ਪਾਉਣੇ ਨੇ ਤਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਸਟਿਲ ਆਫਰ ਕੀਤੇ ਜਾ ਰਹੇ ਨੇ ਟਾਇਰ ਜਿਹੜੇ ਨੇ, 647-295-4600। ਯੂਜ਼ਡ ਟਾਇਰ ਪਾਉਣੇ ਨੇ, ਨਵੇਂ ਟਾਇਰ ਪਾਉਣੇ ਨੇ, ਬ੍ਰੈਂਡ ਨਿਊ ਕਿਸੇ ਵੀ ਕੰਪਨੀ ਦੇ, ਕਿਸੇ ਵੀ ਬ੍ਰੈਂਡ ਦੇ, 647-295-4600 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 24 ਆਵਰ ਰੋਡ ਸਾਈਡ ਅਸਿਸਟੈਂਸ ਦੇ ਲਈ ਵੀ ਇਹੀ ਨੰਬਰ ਤੁਸੀਂ ਯਾਦ ਰੱਖਣਾ, 647-295-4600। ਸਵਰਨਜੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਬੁੱਧਵਾਰ 9 ਜੂਨ ਦੇਸੀ ਮਹੀਨਾ 27 ਜੇਠ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਖੇਤੀਬਾੜੀ ਮੰਤਰੀ ਨੂੰ ਕਿਸਾਨਾਂ ਨੇ ਦਿੱਤਾ ਕੋਰਾ ਜਵਾਬ, ਖੇਤੀ ਕਾਨੂੰਨ ਰੱਦ ਕਰਨ ਤੇ ਹੀ ਹੋਵੇਗੀ ਗੱਲਬਾਤ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੀਤੀ ਅਹਿਮ ਮੁਲਾਕਾਤ। ਉੱਤਰ ਪ੍ਰਦੇਸ਼ ਵਿਚ ਹੋਈ ਹੈਰਾਨੀਜਨਕ ਘਟਨਾ, ਫਸਲ ਵੇਚਣ ਆਏ ਪੁਜਾਰੀ ਤੋਂ SDM ਨੇ ਦੇਵਤਾ ਦਾ ਆਧਾਰ ਕਾਰਡ ਮੰਗਿਆ। ਪੰਜਾਬ ਕਾਂਗਰਸ ਦਾ ਕਲੇਸ਼ ਨਿਬੇੜਨ ਲਈ ਬਣੀ ਕਮੇਟੀ 3-4 ਦਿਨਾਂ ਵਿਚ ਹਾਈਕਮਾਨ ਨੂੰ ਸੌਂਪੇਗੀ ਰਿਪੋਰਟ। ਅੰਸ਼ੁਲ ਛੱਤਰਪਤੀ ਨੇ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ, ਕਿਹਾ ਡੇਰਾ ਮੁਖੀ ਨੂੰ ਬਿਮਾਰੀ ਦੇ ਬਹਾਨੇ ਦਿੱਤੀਆਂ ਜਾ ਰਹੀਆਂ ਨੇ ਰਿਆਇਤਾਂ। ਪੰਜਾਬ ਸਰਕਾਰ ਦੀ ਕਲਰਕਾਂ ਨਾਲ ਮੀਟਿੰਗ ਰਹੀ ਸਫ਼ਲ, ਕੱਲ ਤੋਂ ਖੁੱਲਣਗੀਆਂ ਕਚਹਿਰੀਆਂ। ਹੁਣ ਇਨ੍ਹਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਵਿਵਾਦਿਤ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਤੇ ਸਰਕਾਰ ਵਿਚ ਗੱਲਬਾਤ ਫਿਲਹਾਲ ਪਿਛਲੇ ਕਈ ਮਹੀਨੇ ਤੋਂ ਬੰਦ ਹੈ। ਕਈ ਗੇੜ ਦੀ ਮੁਲਾਕਾਤ ਮਗਰੋਂ ਵੀ ਸਰਕਾਰ ਤੇ ਕਿਸਾਨ ਆਗੂਆਂ ਦੀ ਗੱਲਬਾਤ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚੀ। ਹੁਣ ਇੱਕ ਵਾਰ ਫਿਰ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਜਾਪਦੀ ਹੈ, ਪਰ ਸਰਕਾਰ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕਿਸੇ ਵੀ ਗੱਲ ਤੇ ਗੱਲ ਕਰਨ ਨੂੰ ਤਿਆਰ ਹੈ। ਉਧਰ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਗੱਲਬਾਤ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਨ ਤੇ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਹਾਲ ਚਾਲ ਜਾਣਨ ਲਈ ਨਹੀਂ ਗੱਲਬਾਤ ਕਰਨਗੇ। ਕਿਸਾਨ ਲੀਡਰ ਗੁਰਦੂ ਸਿੰਘ ਮਾਨਸਾ ਨੇ ਕਿਹਾ ਇਸ ਮੁੱਦੇ ਦਾ ਹੱਲ ਗੱਲਬਾਤ ਨਾਲ ਹੀ ਹੋਵੇਗਾ, ਪਰ ਗੱਲਬਾਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਹੀ ਹੋਣੀ ਚਾਹੀਦੀ ਹੈ। ਮੰਗਲਵਾਰ ਨੂੰ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਹੈ ਤੇ ਅਸੀਂ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹਾਂ। ਜੇਕਰ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਵਿਕਲਪਾਂ ਤੇ ਵਿਚਾਰ ਕਰਨ ਲਈ ਤਿਆਰ ਨੇ ਤਾਂ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਬੀਜੇਪੀ ਲਈ ਇਹ ਸਮਾਂ ਔਖਾ ਹੈ ਕਿਉਂਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵੀ ਸਿਰ ਤੇ ਨੇ। ਪੰਜਾਬ ਵਿਚ ਬੀਜੇਪੀ ਦਾ ਅਕਾਲੀ ਦਲ ਤੋਂ ਵੀ ਨਾਤਾ ਟੁੱਟ ਚੁੱਕਿਆ ਹੈ। ਅਜਿਹੇ ਵਿਚ ਹੁਣ ਬੀਜੇਪੀ ਸਰਕਾਰ ਥੋੜਾ ਨਰਮੀ ਦੇ ਤੇਵਰ ਵਿਖਾਉਣ ਲੱਗੀ ਹੈ। ਕੇਂਦਰ ਸਰਕਾਰ ਨੇ ਸਾਲ 2021-22 ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 72 ਰੁਪਏ ਵਧਾ ਕੇ 1940 ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪਿਛਲੇ ਸਾਲ ਇਹ 1868 ਰੁਪਏ ਪ੍ਰਤੀ ਕੁਇੰਟਲ ਸੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਫਸਲਾਂ ਦੀ MSP ਵਧਾਈ ਜਾ ਰਹੀ ਹੈ ਤੇ ਅੱਗੇ ਵੀ ਇਹ ਇਸੇ ਤਰ੍ਹਾਂ ਵਧਦੀ ਰਹੇਗੀ। ਇਸ ਤਰ੍ਹਾਂ ਬਾਜਰੇ ਦਾ ਘੱਟੋ ਘੱਟ ਸਮਰਥਨ ਮੁੱਲ 2150 ਤੋਂ ਵਧਾ ਕੇ 2250 ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ BKU ਦੇ ਨੇਤਾ ਰਾਕੇਸ਼ ਟਿਕੈਤ ਨੇ ਅੱਜ ਕੋਲਕਾਤਾ ਦੇ ਸਕੱਤਰੇਤ ਵਿਖੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਰਾਕੇਸ਼ ਟਿਕੈਤ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਵਿਚ ਕਈ ਮੀਟਿੰਗਾਂ ਕੀਤੀਆਂ ਸਨ। ਰਾਕੇਸ਼ ਟਿਕੈਤ ਨਾਲ ਮੁਲਾਕਾਤ ਤੋਂ ਪਹਿਲਾਂ BKU ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਨੇ ਕਿਹਾ ਅਸੀਂ ਮਮਤਾ ਬੈਨਰਜੀ ਨੂੰ ਚੋਣ ਜਿੱਤ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਲਈ ਸਹੀ MSP ਪਾਉਣ ਦੇ ਕਦਮ ਲਈ ਉਨ੍ਹਾਂ ਦਾ ਸਮਰਥਨ ਲੈਣਾ ਚਾਹਾਂਗੇ। ਯੁੱਧਵੀਰ ਨੇ ਕਿਹਾ ਕਿ ਉਹ ਬੈਨਰਜੀ ਤੋਂ ਪੱਛਮੀ ਬੰਗਾਲ ਵਿਚ ਫਲਾਂ, ਸਬਜ਼ੀਆਂ ਤੇ ਦੁੱਧ ਤੋਂ ਬਣੇ ਪਦਾਰਥਾਂ ਲਈ MSP ਤੈਅ ਕਰਨ ਦੀ ਮੰਗ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਹੋਰ ਥਾਵਾਂ ਤੇ ਮਾਡਲ ਵਾਂਗ ਕੰਮ ਕਰੇਗਾ। ਰਾਕੇਸ਼ ਟਿਕੈਤ 3 ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਗਾਜੀਪੁਰ ਸਰਹੱਦ ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਨੇ। ਇਸ ਦੇ ਨਾਲ ਹੀ ਉਹ ਲਗਾਤਾਰ ਕਈ ਸੂਬਿਆਂ ਦਾ ਦੌਰਾ ਕਰ ਲੋਕਾਂ ਨੂੰ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਬਾਰੇ ਜਾਗਰੂਕ ਕਰ ਰਹੇ ਨੇ। ਉਨ੍ਹਾਂ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਜੋ ਹਾਲ ਹੋਇਆ ਹੈ ਉਹ ਉੱਤਰ ਪ੍ਰਦੇਸ਼ ਦੀਆਂ ਆਗਾਮੀ ਚੋਣਾਂ ਦੇ ਵਿਚ ਵੀ ਹੋਵੇਗਾ। ਦੇਸ਼ ਵਿਚ ਇਕ ਦਿਨ ਦੌਰਾਨ COVID-19 ਦੇ 92,596 ਨਵੇਂ ਕੇਸ ਸਾਹਮਣੇ ਆਏ ਨੇ। ਦੇਸ਼ ਵਿਚ ਲਗਾਤਾਰ ਦੂਜੇ ਦਿਨ 1 ਲੱਖ ਤੋਂ ਵੀ ਘੱਟ ਨਵੇਂ ਕੇਸ ਸਾਹਮਣੇ ਆਏ ਨੇ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 2219 ਮੌਤਾਂ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 3,53,528 ਹੋ ਗਈ ਹੈ। ਇਧਰ ਪੰਜਾਬ ਵਿਚ ਵੀ ਕੋਰੋਨਾ ਕਾਰਨ ਹੁਣ ਤੱਕ 15,219 ਜਾਨਾਂ ਜਾ ਚੁੱਕੀਆਂ ਨੇ। ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿਚ ਪੁਜਾਰੀ ਪਰੇਸ਼ਾਨ ਨੇ ਕਿਉਂਕਿ ਉਨ੍ਹਾਂ ਨੂੰ ਮੰਦਰਾਂ ਅਤੇ ਮੱਠਾਂ ਦੀਆਂ ਜ਼ਮੀਨਾਂ ਤੇ ਪੈਦਾ ਕੀਤੀਆਂ ਫਸਲਾਂ ਵੇਚਣ ਲਈ ਦੇਵਤਿਆਂ ਦੇ ਆਧਾਰ ਕਾਰਡ ਦਿਖਾਉਣ ਲਈ ਕਿਹਾ ਜਾ ਰਿਹਾ ਹੈ। ਜ਼ਿਲ੍ਹਾ ਸਬ ਡਿਵੀਜ਼ਨਲ ਮੈਜਿਸਟ੍ਰੇਟ SDM ਸੌਰਭ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਨਿਰਦੇਸ਼ ਜਾਰੀ ਕੀਤੇ ਸਨ ਕਿ ਦੇਵਤਿਆਂ ਦਾ ਆਧਾਰ ਕਾਰਡ ਖੇਤੀ ਉਪਜ ਦੀ ਵਿਕਰੀ ਲਈ ਲਾਜ਼ਮੀ ਹੈ। ਖੁਰਹਰ ਪਿੰਡ ਦੇ ਰਾਮ ਜਾਨਕੀ ਮੰਦਰ ਦਾ ਪੁਜਾਰੀ ਜਦੋਂ ਮੰਡੀ ਵਿਚ ਫਸਲ ਵੇਚਣ ਲਈ ਪਹੁੰਚਿਆ ਤਾਂ ਸਰਕਾਰੀ ਅਧਿਕਾਰੀਆਂ ਨੇ ਮੰਗ ਕਰ ਦਿੱਤੀ। ਉਸ ਨੂੰ ਉਸਦਾ ਆਧਾਰ ਕਾਰਡ ਲਿਆਉਣ ਲਈ ਕਿਹਾ ਗਿਆ ਜਿਸ ਦੇ ਨਾਮ ਤੇ ਜ਼ਮੀਨ ਹੈ। ਇਹ ਜ਼ਮੀਨ ਮੰਦਿਰ ਦੇ ਨਾਮ ਤੇ ਹੈ। ਮੰਦਿਰ ਦੇ ਮਹੰਤ ਰਾਮ ਕੁਮਾਰ ਦਾਸ ਨੇ ਕਿਹਾ ਕਿ ਉਸਨੇ ਫਸਲ ਵੇਚਣ ਲਈ ਆਨਲਾਈਨ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਈ। ਉਹ 100 ਕੁਇੰਟਲ ਕਣਕ ਲੈ ਕੇ ਮੰਡੀ ਪਹੁੰਚਿਆ। ਇਹ ਸਾਰੀ ਫਸਲ ਮੰਦਿਰ ਦੀ ਜ਼ਮੀਨ ਤੇ ਪੈਦਾ ਹੋਈ ਹੈ। ਕਾਫੀ ਦੇਰ ਤੱਕ ਉਡੀਕ ਕਰਨ ਤੋਂ ਬਾਅਦ ਜਦੋਂ ਕੋਈ ਖਰੀਦ ਕਰਨ ਆਇਆ ਤਾਂ ਪਤਾ ਲੱਗਿਆ ਕਿ SDM ਨੇ ਫਸਲ ਨਾ ਖਰੀਦਣ ਦਾ ਹੁਕਮ ਦਿੱਤਾ ਹੋਇਆ। ਦਾਸ ਨੇ ਕਿਹਾ ਕਿ ਉਹ ਹੁਣ ਰੱਬ ਦਾ ਆਧਾਰ ਕਾਰਡ ਕਿੱਥੋਂ ਲੈ ਕੇ ਆਵੇ, ਹੁਣ ਕਿਸੇ ਕੋਲ ਦੇਵੀ ਦੇਵਤਿਆਂ ਦਾ ਆਧਾਰ ਕਾਰਡ ਕਿਵੇਂ ਹੋ ਸਕਦਾ ਹੈ। SDM ਨੇ ਕਿਹਾ ਕਿ ਉਹ ਆਪਣੀ ਫਸਲ ਆੜ੍ਹਤੀਆਂ ਨੂੰ ਵੇਚ ਦੇਵੇ। ਮਹੰਤ ਮੁਤਾਬਕ ਆੜ੍ਹਤੀ ਫਸਲ ਘੱਟ ਮੁੱਲ ਤੇ ਖਰੀਦੇਗਾ, ਇਸ ਨਾਲ ਖਰਚਾ ਪੂਰਾ ਨਹੀਂ ਹੋਵੇਗਾ, ਰੋਟੀ ਦੇ ਲਾਲੇ ਪੈ ਜਾਣਗੇ। SDM ਨੇ ਕਿਹਾ ਕਿ ਉਹਨਾਂ ਨੇ ਹੁਕਮ ਦਿੱਤਾ ਸੀ ਕਿ ਫਸਲ ਵੇਚਣ ਲਈ ਸਾਰਿਆਂ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ, ਚਾਹੇ ਉਹ ਆਦਮੀ ਹੋਵੇ ਚਾਹੇ ਦੇਵਤਾ। ਉੱਤਰ ਪ੍ਰਦੇਸ਼ ਦੇ ਕਾਨਪੁਰ ਇਲਾਹਾਬਾਦ ਹਾਈਵੇ ਤੇ ਮੰਗਲਵਾਰ ਰਾਤ ਨੂੰ ਇੱਕ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਵਿੱਚ 17 ਲੋਕਾਂ ਦੀ ਜਾਨ ਚਲੀ ਗਈ ਹੈ। ਪੁਲਿਸ ਮੁਤਾਬਕ ਜ਼ਖਮੀਆਂ ਵਿੱਚ 8 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੰਜਾਬ ਕਾਂਗਰਸ ਅੰਦਰ ਕਲੇਸ਼ ਜਲਦ ਖਤਮ ਹੋ ਸਕਦਾ, ਇਸ ਬਾਰੇ ਅੱਜ ਹਾਈਕਮਾਨ ਦੀ ਦਿੱਲੀ ਵਿੱਚ ਅਹਿਮ ਮੀਟਿੰਗ ਵੀ ਚੱਲ ਰਹੀ ਹੈ। ਸੂਤਰਾਂ ਮੁਤਾਬਕ ਖੜਗੇ ਕਮੇਟੀ ਪੰਜਾਬ ਦੇ ਲੀਡਰ ਨਾਲ ਮੀਟਿੰਗ ਮਗਰੋਂ ਰਿਪੋਰਟ ਤਿਆਰ ਕਰ ਚੁੱਕੀ ਹੈ। ਪੰਜਾਬ ਕਾਂਗਰਸ ਵਿੱਚ ਧੜੇਬੰਦੀ ਦੇ ਹੱਲ ਲਈ ਗਠਿਤ ਕੀਤੇ ਗਏ ਪੈਨਲ ਦੇ ਮੈਂਬਰ ਕਾਂਗਰਸ ਦੇ ਸੰਸਦ ਮੈਂਬਰ ਮਲਕਾ ਅਰਜੁਨ ਖੜਗੇ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 3-4 ਦਿਨਾਂ ਦੇ ਅੰਦਰ ਕਾਂਗਰਸ ਹਾਈਕਮਾਨ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ। ਕੋਰੋਨਾ ਮਹਾਮਾਰੀ ਕਾਰਨ ਫੇਫੜਿਆਂ ਦੇ ਇਨਫੈਕਸ਼ਨ ਨਾਲ ਪੀੜਿਤ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਤੈਨਾਤ DSP ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਾਅਦ DSP ਸਿਕਿਉਰਿਟੀ ਜੇਲ੍ਹ ਨੂੰ 6 ਅਪ੍ਰੈਲ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਅਨੁਸਾਰ ਉਕਤ ਬਿਮਾਰੀ ਦੇ ਚਲਦੇ DSP ਸਿਕਿਉਰਿਟੀ ਦੇ ਦੋਵੇਂ ਫੇਫੜੇ ਪੂਰੀ ਤਰ੍ਹਾਂ ਖਰਾਬ ਹੋ ਗਏ ਸਨ, ਜਿਸ ਦੇ ਇਲਾਜ ਤੇ ਲੱਖਾਂ ਰੁਪਏ ਦਾ ਖਰਚ ਦੱਸਿਆ ਸੀ। ਇਸ ਦੌਰਾਨ DSP ਹਰਜਿੰਦਰ ਸਿੰਘ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਦਗੀ ਦੀ ਗੁਹਾਰ ਲਗਾਈ ਸੀ। DSP ਨੇ ਕਿਹਾ ਸੀ ਕਿ ਉਹਨਾਂ ਦੇ ਮਰਨ ਤੋਂ ਬਾਅਦ ਜਿਹੜਾ ਫੰਡ ਦਿੱਤਾ ਜਾਣਾ ਹੈ ਉਹ ਉਹਨਾਂ ਨੂੰ ਹੁਣੇ ਦੇ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਬੱਚੇ ਅਨਾਥ ਹੋਣ ਤੋਂ ਬਚ ਸਕਣ। ਨਾਲ ਹੀ DSP ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦਾ ਇਲਾਜ ਜਲਦੀ ਕਰਵਾਇਆ ਜਾਵੇ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਚ ਸਕੇ। ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਬਿਮਾਰੀ ਦੀ ਜਾਂਚ ਕੀਤੀ ਜਾਵੇ ਤੇ ਡੇਰਾ ਮੁਖੀ ਦੇ ਕੀਤੇ ਜਾ ਰਹੇ ਇਲਾਜ ਦੀ CCTV ਫੁਟੇਜ ਦਿੱਤੀ ਜਾਵੇ। ਅੰਸ਼ੁਲ ਛੱਤਰਪਤੀ ਨੇ ਕਿਹਾ ਹੈ ਕਿ ਡੇਰਾ ਮੁਖੀ ਨੂੰ ਬਿਮਾਰੀ ਦੇ ਬਹਾਨੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਨੇ। ਹਨੀਪ੍ਰੀਤ ਨੂੰ ਡੇਰਾ ਮੁਖੀ ਦੇ ਅਟੈਂਡੈਂਟ ਬਣਾਉਣ ਤੇ ਵੀ ਉਹਨਾਂ ਨੇ ਹਰਿਆਣਾ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕੀਤੇ। ਮੀਡੀਆ ਸੈਂਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਸ਼ੁਲ ਛੱਤਰਪਤੀ ਨੇ ਕਿਹਾ ਕਿ ਡੇਰਾ ਮੁਖੀ ਨੂੰ ਕਦੇ ਮਾਂ ਦੀ ਬਿਮਾਰੀ ਦੇ ਬਹਾਨੇ ਤੇ ਕਦੇ ਖੁਦ ਦੀ ਬਿਮਾਰੀ ਦੇ ਬਹਾਨੇ ਪੈਰੋਲ ਦਿੱਤੀ ਜਾ ਰਹੀ ਹੈ। ਇਸ ਦੌਰਾਨ ਡੇਰਾ ਮੁਖੀ ਨੂੰ ਕਥਿਤ ਤੌਰ ਤੇ ਗੁਰੂਗ੍ਰਾਮ ਦੇ ਫਾਰਮ ਹਾਊਸ ਵਿੱਚ ਮਾਂ ਨੂੰ ਮਿਲਾਇਆ ਗਿਆ ਜੋ ਨਿਯਮਾਂ ਦੀ ਉਲੰਘਣਾ ਹੈ। ਡੇਰਾ ਮੁਖੀ ਨੂੰ ਬਿਮਾਰੀ ਦੇ ਬਹਾਨੇ ਪਹਿਲਾਂ ਉਸਨੂੰ ਰੋਹਤਕ ਮੈਡੀਕਲ ਕਾਲਜ ਤੇ ਬਾਅਦ ਵਿੱਚ ਮੈਦਾਨਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਡੇਰਾ ਮੁਖੀ ਨੂੰ ਲੰਮੀ ਛੁੱਟੀ ਦਿੱਤੇ ਜਾਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਚੀਫ਼ ਜਸਟਿਸ ਨੂੰ ਲਿਖੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ 25 ਅਗਸਤ 2017 ਨੂੰ ਡੇਰਾ ਮੁਖੀ ਖਿਲਾਫ਼ ਫੈਸਲਾ ਆਉਣ ਮਗਰੋਂ ਸਾੜ ਫੂਕ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਸੰਪਤੀ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਕਈਆਂ ਦੀ ਜਾਨ ਵੀ ਚਲੀ ਗਈ ਸੀ। ਇਸ ਤੋਂ ਪ੍ਰਸ਼ਾਸਨ ਨੂੰ ਸਬਕ ਲੈਣਾ ਚਾਹੀਦਾ ਹੈ। 17 ਦਿਨਾਂ ਤੋਂ ਹੜਤਾਲ ਤੇ ਚੱਲ ਰਹੇ DC ਦਫ਼ਤਰ ਦੇ ਕਲਰਕਾਂ ਦੀ ਹੜਤਾਲ ਮੁੱਕਣ ਦੇ ਆਸਾਰ ਬਣ ਗਏ ਨੇ। ਮਿਲੇ ਵੇਰਵਿਆਂ ਅਨੁਸਾਰ ਅੱਜ ਹੋਈ ਮੀਟਿੰਗ ਵਿੱਚ DC ਦਫ਼ਤਰ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਹੜਤਾਲ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਉਪਰੰਤ ਭਲਕੇ ਜ਼ਿਲ੍ਹਾ ਕਚਹਿਰੀਆਂ ਆਮ ਵਾਂਗ ਖੁੱਲਣਗੀਆਂ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਯਾਰ ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100।
ਯੂਨਿਟ 7-8770 The Gore Road, Brampton. Visit www.techspirit.ca.
ओ यार तेरी ये हैप्पी ते टेंशन फ्री जिंदगी दा राज की है
सिमरन सैनी दी इंश्योरेंस पॉलिसी जेडी जिंदगी दे नाल भी ते जिंदगी दे बाद भी साथ निभाउंदी है
डिसेबिलिटी ते क्रिटिकल इलनेस
टर्म इंश्योरेंस
सुपर वीजा
ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे
ते बचा ले RESP
आज ही संपर्क करो ऑल काइंड इंश्योरेंस तो सिमरन सैनी नु
416-994-7272
416-994-7272
चाहते हो किसी को भी कनाडा बुलाना
पर मम्मी पापा मेरे पास जल्दी जल्दी आना
स्टूडेंट बिजनेस वीजा या कोई आना चाहे विजिटर
ब्रदर को बुलाना है या आना चाहे सिस्टर
CWC इमिग्रेशन
905-670-4444
670-44-44 CWC इमिग्रेशन आपको आपके अपनों से मिलाए
जी हाँ समा हो गया जी स्टेशन दी आईडी दा ते स्टेशन दी आईडी तो राइट वे बाद वापस मुड़दे हैं कनाडा दी खबरां दे बारे गलबात होवेगी
यू आर लिसनिंग टू WTOR 770 AM यंगस्टाउन टोरंटो
कोविड 19 तो असी ए सिख्या है कि छोटी जही चीज भी वधदी वधदी लहर वांग तेजी नाल फैल सकती है जे साडे विचों बहुत सारे वैक्सीन लगवा लैंदे हन तां असी एक वड्डी लहर शुरू कर सकते हां कैनेडा दे लोकां दी लहर जो सानू अपने प्यारे स्थानां ते लोकां नू दोबारा मिलन विच सहाई होवेगी